ప్రివాతుటూరు పవన గురు పాణిపిత మాతా తర్క మహత్ దివస రాత దోయ దాయీ దయా ఖేలై సగల జగత్ పవన గురు పాణి పితా మాతా తర్త మహత్ దివస రాత దోయ దాయీ దయా ఖేలై సగల జగత్ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਰ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਰ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਜਪਜੀ ਸਾਹਿਬ ਅੰਦਰ ਮਨੁੱਖ ਨੂੰ ਉਸ ਦੇ ਜੀਵਨ ਦੀ ਪ੍ਰਮੁੱਖ ਸਮੱਸਿਆ ਦਾ ਹੱਲ ਦੱਸ ਰਹੇ ਨੇ। ਮਨੁੱਖ ਮਾਤਰ ਦੇ ਸਾਹਮਣੇ ਇੱਕ ਪ੍ਰਸ਼ਨ ਹੈ, ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ। ਅਤੇ ਸਤਿਗੁਰੂ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਪ੍ਰਸ਼ਨ ਵੀ ਹੈ ਅਤੇ ਉੱਤਰ ਵੀ ਹੈ। ਸਾਰੇ ਜਪਜੀ ਅੰਦਰ ਇਸ ਪ੍ਰਸ਼ਨ ਦਾ ਵਿਸਥਾਰ ਵੀ ਮਿਲਦਾ ਅਤੇ ਇਸ ਦੇ ਉੱਤਰ ਦੀ ਵਿਆਖਿਆ ਵੀ ਮਿਲਦੀ ਹੈ। ਅੰਤਿਮ ਸਲੋਕ ਜੋ ਹੈ ਪਵਨ ਗੁਰੂ ਪਾਣੀ ਕਿਤਾ, ਇਉਂ ਸਮਝ ਲੈਣਾ ਚਾਹੀਦਾ ਕਿ ਇਹਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਸਾਰੀ ਵਿਆਖਿਆ ਦਾ ਸਾਰ ਕਹਿ ਦਿੱਤਾ ਹੈ। ਇਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦੋ ਵਾਰੀ ਆਉਂਦਾ ਹੈ। ਇੱਕ ਵਾਰੀ ਜਪਜੀ ਦੇ ਅੰਤ ਵਿੱਚ ਹੈ ਅਤੇ ਇੱਕ ਵਾਰੀ ਵਾਰ ਦੇ ਅੰਦਰ ਦਰਜ ਹੈ। ਦੂਸਰੀ ਵਾਰੀ ਇਸ ਸਲੋਕ ਦਾ ਸਿਰਲੇਖ ਮਹਿਲਾ ਦੂਜਾ ਲਿਖਿਆ ਹੈ ਔਰ ਇਹ ਸਲੋਕ ਵਿੱਚ ਅਤੇ ਉਸ ਸਲੋਕ ਵਿੱਚ ਸਿਰਫ ਦੋ ਸ਼ਬਦਾਂ ਦਾ ਜੋੜਾਂ ਦਾ ਅੰਤਰ ਹੈ, ਉਸ ਕਰਕੇ ਉਸ ਦੇ ਸਿਰਲੇਖ ਨੂੰ ਵਿਲੱਖਣ ਕੀਤਾ ਗਿਆ ਹੈ। ਭਾਵ ਵਿੱਚ ਅਰਥ ਵਿੱਚ ਕਿਸੇ ਕਿਸਮ ਦੀ ਕੋਈ ਅੰਤਰ ਵਾਲੀ ਗੱਲ ਸਾਨੂੰ ਨਜ਼ਰ ਨਹੀਂ ਆਉਂਦੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਨੁੱਖ ਮਾਤਰ ਲਈ ਇੱਕ ਸਿਧਾਂਤ ਨਿਯਤ ਕੀਤਾ ਹੈ ਜਿਹੜਾ ਕਿਤੇ ਹੀ ਫੇਲ ਨਹੀਂ ਹੋ ਸਕਦਾ। ਉਹ ਸਿਧਾਂਤ ਇਹ ਹੈ ਕਿ ਮਨੁੱਖ ਜਿਸ ਤਰ੍ਹਾਂ ਦੇ ਕਰਮ ਕਰਦਾ ਹੈ ਉਹਨਾਂ ਕਰਮਾਂ ਦੇ ਨਤੀਜੇ ਉੱਤੇ ਉਹਦੇ ਚੰਗੇ ਮਾੜੇ ਹੋਣ ਦਾ ਨਿਰਣਾ ਹੁੰਦਾ ਹੈ। ਨਾ ਕੱਪੜੇ ਫੈਸਲਾ ਕਰਦੇ ਨੇ, ਨਾ ਮਨੁੱਖ ਦੀ ਭਾਸ਼ਾ ਫੈਸਲਾ ਕਰਦੀ ਹੈ, ਨਾ ਉਹਦੀ ਅਮੀਰੀ ਗਰੀਬੀ ਨਿਰਣਾ ਕਰਦੀ ਹੈ, ਬਲਕਿ ਉਸ ਦੇ ਕਰਮਾਂ ਨਾਲ ਜੋ ਮਨੁੱਖ ਦੇ ਸੰਸਕਾਰ ਨਿਸ਼ਚਿਤ ਹੁੰਦੇ ਨੇ ਉਹਨਾਂ ਨਾਲ ਮਨੁੱਖ ਦਾ ਫੈਸਲਾ ਹੁੰਦਾ ਹੈ। ਇਸੇ ਕਰਕੇ ਸਤਿਗੁਰੂ ਜੀ ਨੇ ਕਹਿ ਦਿੱਤਾ ਇਸ ਸਲੋਕ ਦੇ ਅੰਦਰ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕਿ ਆਪਣੀ ਆਪਣੀ ਕਰਮ ਕਿਰਿਆ ਕਰਕੇ ਆਪਣੇ ਆਪਣੇ ਕਰਮਾਂ ਕਰਕੇ ਕਈ ਮਨੁੱਖ ਜਿਹੜੇ ਨੇ ਉਹ ਪਰਮਾਤਮਾ ਦੇ ਨੇੜੇ ਹੁੰਦੇ ਜਾਂਦੇ ਆ ਅਤੇ ਕਈ ਜਿਹੜੇ ਨੇ ਹੋਰ ਫਾਸਲਾ ਵਧਾਈ ਜਾਂਦੇ ਨੇ। ਪਰਮਾਤਮਾ ਤਾਂ ਸਾਰੀਆਂ ਥਾਵਾਂ 'ਤੇ ਵਿਆਪਕ ਹੈ, ਜਿਸ ਤਰ੍ਹਾਂ ਸੂਰਜ ਚੜ੍ਹਿਆ ਹੋਇਆ ਅਤੇ ਕੋਈ ਮਨੁੱਖ ਸੂਰਜ ਵਾਲੇ ਪਾਸੇ ਪਿੱਠ ਕਰ ਲਵੇ, ਸੂਰਜ ਤਾਂ ਹੈ, ਪਰਮਾਤਮਾ ਤਾਂ ਜ਼ਾਹਰ ਜ਼ਹੂਰ ਹੈ, ਹਾਜ਼ਰ ਹਜ਼ੂਰ ਹੈ, ਸਰਬ ਵਿਆਪਕ ਹੈ। ਇਸ ਕਰਕੇ ਇਹ ਤਾਂ ਕਹਿ ਨਹੀਂ ਸਕਦੇ ਕਿ ਪਰਮਾਤਮਾ ਕਿਤੇ ਦੂਰ ਬੈਠਾ ਅਤੇ ਮਨੁੱਖ ਫਾਸਲੇ 'ਤੇ ਹੈ। ਨਹੀਂ, ਉਹ ਤਾਂ ਹੈ ਹੀ ਹੈ, लेकिन मनुख अपनी सुरत करके अपनी बिरती करके पिट कर दिंदा, इनकारी हो जांदा, कहिंदा मैं ही सब कुछ, रब रूप ते कुछ भी नहीं हैगा। इसे तरह कुछ ऐसे भी लोग ने जेड़े कहिंदे ने भाई देखता है, हनेरे च भी देखता है, साडे हर कर्म ते उसकी नजर है, साडा एक एक सवास उसकी दृष्टि विच है। उन्हां वास्ते परमात्मा कोई दूर नहीं, वो परमात्मा तो दूर नहीं है, वो नेड़े ने, लेकिन अपनी कर्म क्रिया, अपने सुभाव, अपने संस्कार करके सब कुछ हुंदा है। सतगुरु कहिंदे ने इस संसार दे अंदर जिहड़ा जीवन है, जिंदगी है, ये वाहिगुरु अकाल पुरख ने सारियां नूं बराबर दित्ती है। ये नहीं कि सिखां दी कोई रियायत कीती है, मुसलमानां नाल कोई वितकरा कीता है। सो कार्ड वखरियां वखरियां जातां, वखरे वखरे धर्मां, मजहबां, संप्रदावां नाल कोई उसने वित पाई है, नहीं। गुरदेव कहिंदे ने पवन गुरु, पाणी पिता, माता धरत महत, कहिंदे ने जिहड़ी धरती है ये मां है, क्योंकि मनुख इस धरती तो उत्पन्न हुंदा है, पंजां तत्तां तो बनता है, धरती दे समूह तो सारी रचना हुंदी है, की बनस्पति, की पशु, की पंछी, की मनुख, ते धरती नाल ही मनुख दे जम्मण दा रिश्ता है। लेकिन निरा जन्म लै के, निरा पैदा हो के मनुख सफल नहीं हुंदा, शरीर वड्डा हो जाएगा, पालना हो जाएगी, मनुख मर जाएगा, पशु मर जाते ने, पंछी मर जाते ने, पहाड़ खत्म हो जाते ने, समुद्र मिट जाते ने, धरतियां मिट जाए ने, मुड़के पैदा हो जाए ने, लेकिन उन्होंने जिंदगी की सफलता नहीं होंगी। जीवन की सफलता इन्ने गल नाल नहीं होंगी, क्योंकि यह तो सिर्फ जन्म का एक साधन है कि मनुख जम पिया। ख्याल करना, यह जिहड़ा साडा शरीर है, साडा जिहड़ा जीवन है, यह तीन चीजा नाल मिश्रित है। एक तो साडे कोल शरीर है जिहड़ा असीं महसूस करते हैं, एक इस तों भी अगा साडे कोल मन है जिसनूं असीं अनुभव करते हाँ, सोचते हाँ, महसूस करते हैं कि नहीं मेरा मन नहीं मानता। एक अगे भी इस तों होर चीज है आत्मा। आत्मा दे संबंध विच अहसास साडा बड़ा कमजोर है। मां नाल रिश्ता जुड़ता है, धरती नाल जिन्ना चिर रिश्ता जुड़ता है मनुख नूं जीवन मिलता है, चाहे उहदे च थोड़ी चेतना होवे, चाहे उहदे च बहुती चेतना होवे, चाहे उह पत्थर बन के सुटिया जाए, चाहे एक कीड़ा बन के रेंगदा रहे, चाहे कोई फुल बूटा बन के विकसित हो जाए, उहदा धरती नाल संबंध हैगा। धरती मां है, उस तों उत्पन्न होया है, शरीर है उह। लेकिन जिहड़ा मन दा रिश्ता है, मन दी जिहड़ी सांझ है, सतगुरु सचे पातशाह कहिंदे ने कि पवन गुरु पाणी पिता, मन दी जिहड़ी सांझ है वह पाणी तक है। वह इउं समझ लो कि मनुख दे समाजिक भाईचारक रिश्तियां दी गंढ है। तुसीं वेखो, ख्याल करना, पशुआं ते पंछियां दे अंदर मां प्यो खानदान दा सिलसिला कोई भी नहीं है। कोई दस ही नहीं सकता भी इहदा फलाना प्यो, इहदा पोतरा, इहदा पड़ोतरा। जिहड़े पशु पंछी मनुखां दे कोल रह गए पिंजरियां विच जां जंगलियां विच, उन्हां दा मनुख ने खानदान निश्चित कर लिया है। दस सकते ने फलानी शेरनी दा बच्चा है, फलाने शेर दा पुत्र है, वह क्योंकि मनुख दे समाज नाल ढांचे नाल उन्हां दा संपर्क हो गया। लेकिन जंगलां विच चले जाओ, उन्हां दी आजादी ते सुतंत्रता विच चले जाओ, तो कुछ भी नहीं है, किसी नूं कोई पता नहीं लगे कौन किहदा प्यो है, कौन किहदा पुत्र है, कोई पता नहीं है। कदे मनुख भी जंगलां विच जदों वसदा सी ते उहदे रिश्तियां दी पकड़ कोई नहीं सी, पता ही नहीं सी उन्हों। जी औरत नूं भी एक वरतों की चीज वांग समझिया जांदा सी, जायदाद वांग समझिया जांदा सी, किसे तो भी पुत्र पैदा होदे पता ही नहीं सी लगदा, कोई खबर ही नहीं सी किसे नूं। ये धरती दे रिश्तियां दी बात सी। सतगुरु कहिंदे ने पवन गुरु पाणी पिता, पाणी नूं पिता करके कहा गया, सिर्फ इस करके कि जिहड़ा पिता है ना उहदे नाल मनुख दे समाजिक भाईचारक जीवन की सांझ पैदा हुंदी है, ते जिंदगी दा एहसास जिहड़ा है वह थोड़ा वध चेतन हो जाता। बंदा मेरी मिट्टी नहीं रह जाती, मनुख कहिंदा है मेरी बरादरी है, यह मेरी जात है, यह मेरा खानदान है, यह साडा विरसा है। यह सांझ जिहड़ी है ना, सतगुरु सचे पातशाह कहिंदे ने कि यह पैतृक सांझ है, पिता जी सांझ है, ते इहदे नाल मनुख जिहड़ा है अपने जीवन नूं आधार मन लैंदा है। जिस तरह पानी नूं मनुख जीवन आधार मनदा है ना, कहिंदा प्यास पानी ना मिले तो कहिंदा मरिया मैं खत्म होया। हालांकि धरती नाल जिहड़ी सांझ है उहदा अहसास मनुख दे अंदर इन्ना गहरा नहीं है, ਪਰ ਪਾਣੀ ਨਾਲ ਜਿਹੜੀ ਸਾਂਝ ਹੈ ਉਹਦਾ ਅਹਿਸਾਸ ਮਨੁੱਖ ਨੂੰ ਗਹਿਰਾ, ਦੋ ਚਾਰ ਘੜੀਆਂ ਪਾਣੀ ਨਾ ਮਿਲੇ ਤੇ ਬੰਦਾ ਤੇ ਨਾ ਮਰਿਆ। ਇਸੇ ਤਰ੍ਹਾਂ ਜੇ ਬੰਦੇ ਨੂੰ ਬਰਾਦਰੀ ਤੋਂ ਭਾਈਚਾਰੇ ਤੋਂ ਕੱਢ ਦਿਓ ਤੇ ਬੰਦਾ ਆਪਣੀ ਮੌਤ ਸਮਝਦਾ। ਇਹੋ ਹੀ ਕਾਰਨ ਹੈ ਕਿ ਮਨੁੱਖ ਜਿਹੜਾ ਧਰਮ ਦੇ ਰਸਤੇ ਉੱਤੇ ਤੁਰਨ ਤੋਂ ਬਾਗੀ ਹੈ। ਮੁਸ਼ਕਲ ਹੈ ਉਹਨੂੰ, ਕਹਿੰਦਾ ਬਰਾਦਰੀ ਨਹੀਂ ਮੰਨਦੀ, ਭਾਈਚਾਰਾ ਨਹੀਂ ਮੰਨਦਾ। ਇਸੇ ਕਰਕੇ ਜਿਹੜੇ ਗੁਰੂ ਪੀਰ ਪੈਗੰਬਰ ਹੋਏ ਨੇ, ਸ਼ੁਰੂ ਚ ਲੋਕੀ ਉਹਨਾਂ ਨੂੰ ਬਹੁਤ ਬੁਰੀ ਨਜ਼ਰ ਨਾਲ ਦੇਖਦੇ ਰਹੇ ਨੇ, ਕੁਰਾਈਆ ਤੇ ਤੇਰੇ ਬੜਾ ਕੁਝ ਕਹਿੰਦੇ ਰਹੇ ਨੇ, ਕਿਉਂਕਿ ਉਹਨਾਂ ਨੇ ਜਿਹੜਾ ਜੀਵਨ ਦਾ ਮਨੁੱਖ, ਹੁਣ ਕਈਆਂ ਬੰਦਿਆਂ ਨੂੰ ਪਤਾ ਹੀ ਨਹੀਂ, ਕਹਿੰਦਾ ਪਾਣੀ ਕਰਕੇ ਮੈਂ ਜੀ ਰਿਹਾ ਵਾ, ਪਾਣੀ ਮਿਲਦਾ ਰਹੇਗਾ ਤੇ ਮੈਂ ਜੀਉਦਾ ਰਹਾਂਗਾ। ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਅੰਦਰ ਇੱਕ ਆਤਮਾ ਵੀ ਕੰਮ ਕਰਦੀ ਹੈ, ਉਹਦਾ ਵੀ ਕੋਈ ਜ਼ਿੰਦਗੀ 'ਚ ਭਾਗ ਹੈ, ਉਹਦਾ ਵੀ ਕੋਈ ਜ਼ਿੰਦਗੀ 'ਚ ਹਿੱਸਾ, ਉਹਦਾ ਕੋਈ ਅਹਿਸਾਸ ਨਹੀਂ ਹੈ। ਬਹੁਤ ਲੋਕ ਨੇ, ਔਰ ਕਈ ਤਾਂ ਐਸੀਆਂ ਮਨੌਤਾਂ ਬਣੀਆਂ ਨੇ, ਕਈ ਕਹਿੰਦੇ ਨੇ ਇਸਤਰੀ 'ਚ ਆਤਮਾ ਨਹੀਂ ਹੁੰਦੀ, ਅਜੇ ਤੱਕ ਇਹੋ ਜਿਹੇ ਪੰਥ ਤੁਰੇ ਫਿਰਦੇ ਨੇ, ਅਜੇ ਤੱਕ ਇਹੋ ਜਿਹੇ ਮਤ ਮਤਾਂਤਰ ਮੌਜੂਦ ਨੇ। ਇਤਨਾ ਵਿਗਿਆਨ ਵਿਕਸਿਤ ਹੋ ਚੁੱਕਾ ਹੈ, ਅਜੇ ਤੱਕ ਕਹਿੰਦੇ ਨੇ ਜੀ ਗਊ 'ਚ ਆਤਮਾ ਨਹੀਂ ਹੁੰਦੀ, ਪਸ਼ੂਆਂ 'ਚ ਆਤਮਾ ਨਹੀਂ ਹੁੰਦੀ, ਖਾ ਪੀ ਲਓ ਕੋਈ ਫਰਕ ਨਹੀਂ ਪੈਂਦਾ। ਅਜੇ ਤੱਕ ਇਸ ਤਰ੍ਹਾਂ ਦੀਆਂ ਘਾੜਤਾਂ ਚੱਲ ਰਹੀਆਂ ਨੇ, ਕਿਉਂ? ਕਿਉਂਕਿ ਮਨੁੱਖ ਸਮਾਜਿਕ ਭਾਈਚਾਰਕ ਰਿਸ਼ਤਿਆਂ ਤੋਂ ਉੱਪਰ ਉੱਠਣ ਦੀ ਸੋਚਦਾ ਹੀ ਨਹੀਂ। ਪਰ ਸਤਿਗੁਰੂ ਕਹਿੰਦੇ ਨੇ, ਕਹਿੰਦੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਕਹਿੰਦੇ ਨੇ ਪਵਨ ਜਿਹੜੀ ਹੈ, ਪਵਨ ਜੋ ਹੈ, ਆਵਾਜ਼ ਜੋ ਹੈ, ਇਹ ਗੁਰੂ ਹੈ। ਜਿਸ ਤਰ੍ਹਾਂ ਹਵਾ ਬੜੀ ਸੂਕਸ਼ਮ ਹੈ, ਇਹ ਦ੍ਰਿਸ਼ਟਾਂਤ ਨੇ, ਮਤ ਸਮਝਣਾ ਵੀ ਹਵਾ ਦਾ ਦੇਵਤਾ ਬਣਾ ਕੇ ਉਹਨੂੰ ਗੁਰੂ ਮੰਨ ਲੈਣਾ ਹੈ, ਧਰਤੀ ਦੀ ਧਰਤੀ ਨੂੰ ਮਾਤਾ ਬਣਾ ਕੇ ਉਹਦੀ ਮੂਰਤੀ ਬਣਾ ਕੇ ਉਹਦੀ ਪੂਜਾ ਕਰਨੀ ਹੈ, ਸਾਡਾ ਨੁਕਸਾਨ ਹੋਇਆ ਬਹੁਤ। ਜਿੰਨੇ ਵੀ ਧਾਰਮਿਕ ਗ੍ਰੰਥ ਹੁਣ ਤੱਕ ਰਚੇ ਗਏ ਨੇ, ਲੋਕਾਂ ਨੂੰ ਸਮਝਾਉਣ ਲਈ ਮਹਾਂਪੁਰਸ਼ਾਂ ਨੇ ਦ੍ਰਿਸ਼ਟਾਂਤ ਦਿੱਤੇ, ਉਦਾਹਰਣਾਂ ਦਿੱਤੀਆਂ, ਮਨੁੱਖ ਕੋਲ ਜਿਹੜੀਆਂ ਚੀਜ਼ਾਂ ਸੀ ਉਹਨਾਂ ਦੀਆਂ ਮਿਸਾਲਾਂ ਦੇ ਕੇ ਬੰਦੇ ਨੂੰ ਸਮਝਾਇਆ, ਤੇ ਬੰਦੇ ਦੀ ਮੂਰਖਤਾ ਦਾ ਕੋਈ ਅੰਤ ਨਹੀਂ। ਬੰਦੇ ਨੇ ਉਹਨਾਂ ਨੂੰ ਅਸਲੀ ਸਮਝ ਕੇ ਤੇ ਉਹਨਾਂ ਦੀ ਪੂਜਾ ਸ਼ੁਰੂ ਕਰ ਦਿੱਤੀ, ਉਹਨਾਂ ਦੇ ਦੁਆਲੇ ਘੁੰਮਣਾ ਸ਼ੁਰੂ ਕਰ ਦਿੱਤਾ। ਇਸ ਕਰਕੇ ਬੁੱਤ ਪ੍ਰਸਤੀ ਪੈਦਾ ਹੋ ਗਈ, ਜੜ ਦੀ ਪੂਜਾ ਪੈਦਾ ਹੋ ਗਈ, ਆਤਮਾ ਦਾ ਖਿਆਲ ਹੀ ਭੁੱਲ ਗਿਆ। ਹੁਣ ਸਤਿਗੁਰੂ ਜਦੋਂ ਪਾਉਣ ਦਾ ਦ੍ਰਿਸ਼ਟਾਂਤ ਦੇ ਕੇ ਤੇ ਇਹਦੇ ਨਾਲ ਗੁਰੂ ਦੀ ਗੱਲ ਕਰਦੇ ਆ, ਕਹਿੰਦੇ ਨੇ ਪਵਨ ਗੁਰੂ, ਤਾਂ ਉਸਦਾ ਮਕਸਦ ਕੀ ਹੈ? ਕਹਿੰਦੇ ਨੇ ਜਿਸ ਤਰ੍ਹਾਂ ਹਵਾ ਜਿਹੜੀ ਹੈ, ਪਾਣੀ ਤੋਂ ਬਾਅਦ ਹਵਾ ਹੈ, ਜੇ ਪਾਣੀ ਮਿਲਦੀ ਜਾਏ ਤੇ ਹਵਾ ਨਾ ਮਿਲੇ ਤੇ ਮਨੁੱਖ ਗਿਆ, ਛੁੱਟੀ ਮਨੁੱਖ ਦੀ। ਹੁਣ ਪਾਣੀ ਵਿੱਚ ਹੀ ਡੁੱਬ ਕੇ ਕਈ ਬੰਦੇ ਮਰ ਜਾਂਦੇ ਆ, ਕਿਉਂ ਮਰਦੇ ਆ? ਜੇ ਪਾਣੀ ਹੀ ਜੀਵਨ ਹੋਏ ਤੇ ਮਰਨੇ ਨਹੀਂ ਚਾਹੀਦੇ, ਲੇਕਿਨ ਪਾਣੀ ਵਿੱਚ ਡੁੱਬ ਕੇ ਬੰਦਾ ਮਰ ਜਾਂਦਾ ਸਿਰਫ ਇਸ ਕਰਕੇ ਕਿ ਜਿਹੜੀ ਹਵਾ ਦੀ ਕਿਰਿਆ ਮਨੁੱਖ ਦੇ ਅੰਦਰ ਚੱਲਦੀ ਹੈ, ਸਵਾਸ ਕਿਰਿਆ ਜਿਹੜੀ ਚੱਲਦੀ ਉਹ ਖਤਮ ਹੋ ਜਾਂਦੀ ਹੈ, ਸਵਾਸ ਨਹੀਂ ਬੰਦੇ ਦੇ ਕੰਮ ਕਰਦੇ। ਤੇ ਸਤਿਗੁਰੂ ਕਹਿੰਦੇ ਨੇ ਕਿ ਸਵਾਸਾਂ ਤੋਂ ਅਗਾਂਹ ਵੀ ਕੋਈ ਗੱਲ ਹੈ, ਇਹ ਤੇ ਪਦਾਰਥਿਕ ਸੰਸਾਰਕ ਜੀਵਨ ਦੀ ਬਾਤ ਹੈ। ਗੁਰਦੇਵ ਕਹਿੰਦੇ ਨੇ ਜਿਸ ਤਰ੍ਹਾਂ ਇਸ ਸਰੀਰਕ ਜ਼ਿੰਦਗੀ ਲਈ ਪਵਨ ਕੰਮ ਕਰਦੀ ਹੈ, ਹਵਾ ਕੰਮ ਕਰਦੀ ਹੈ, ਤੇ ਹਵਾ ਨੂੰ ਮਨੁੱਖ ਸਮਝਦਾ ਇਹ ਮੇਰਾ ਜੀਵਨ ਹੈ, ਕਹਿੰਦਾ ਨਾ ਸਾਹ ਆਇਆ ਤੇ ਜਿਉਂਦਾ, ਨਾ ਆਇਆ ਤੇ ਮਰ ਗਿਆ, ਇੱਥੋਂ ਤੱਕ ਹੀ ਬੰਦਾ ਸਮਝਦਾ ਨਾ। ਤੇ ਸਤਿਗੁਰੂ ਕਹਿੰਦੇ ਨੇ ਕਿ ਮਨੁੱਖ ਲਈ ਗੁਰੂ ਜਿਹੜਾ ਹੈ ਉਹ ਪਵਨ ਹੈ, ਮਨੁੱਖੀ ਆਤਮਾ ਦੀ ਗੱਲ ਜਿਹੜੀ ਹੈ ਉਹ ਗੁਰੂ ਨਾਲ ਸਾਂਝ ਰੱਖਦੀ ਹੈ, ਗੁਰੂ ਮਨੁੱਖ ਦੀ ਆਤਮਾ ਦੀ ਅਗਵਾਈ ਕਰਦਾ ਹੈ, ਮਨੁੱਖ ਦੇ ਆਤਮਕ ਜੀਵਨ ਨੂੰ ਉੱਚਿਆਂ ਕਰਨ ਦਾ ਸਾਧਨ ਹੈ। ਤੇ ਗੁਰੂ ਸਾਹਿਬ ਨੇ ਪਵਨ ਇਸ ਕਰਕੇ ਪਵਨ ਦਾ ਦ੍ਰਿਸ਼ਟਾਂਤ ਗੁਰੂ ਵਾਸਤੇ ਇਸ ਲਈ ਵਰਤਿਆ ਕਿ ਪਵਨ ਦੇ ਅੰਦਰ ਕੁਝ ਗੱਲਾਂ ਨੇ, ਹਵਾ ਜਿਹੜੀ ਹੈ ਉਹ ਸਾਡੀ ਪਕੜ 'ਚ ਨਹੀਂ ਆਉਂਦੀ, ਸਾਨੂੰ ਦਿਸਦੀ ਨਹੀਂ, ਸਿਰ ਮਹਿਸੂਸ ਕਰ ਸਕਦੇ ਹਾਂ, ਸਾਡੀ ਪਕੜ 'ਚ ਨਹੀਂ ਆਉਂਦੀ, ਤੇ ਅਸੀਂ ਲੋੜਦੇ ਹਾਂ ਉਹੋ ਜਿਹਾ ਗੁਰੂ ਜਿਹੜਾ ਸਾਡੀ ਪਕੜ ਵਿੱਚ ਆ ਜਾਏ, ਜਿਹਨੂੰ ਕੱਪੜੇ ਵੀ ਅਸੀਂ ਮਰਜ਼ੀ ਦੇ ਪਹਿਨਾਈਏ, ਜਿਹਨੂੰ ਰੋਟੀ ਵੀ ਮਰਜ਼ੀ ਦੀ ਦਈਏ। ਇਸੇ ਕਰਕੇ ਤੁਸੀਂ ਦੇਖੋਗੇ ਕਿ ਸੰਸਾਰ ਦੇ ਅੰਦਰ ਨਕਲੀ ਗੁਰੂ ਬਹੁਤ ਨੇ, ਅਸਲੀ ਹੈ ਹੀ ਨਹੀਂ, ਨਕਲੀ ਬਹੁਤ ਨੇ, ਕਿਉਂਕਿ ਨਕਲੀ ਗੁਰੂਆਂ ਨੂੰ ਸੇਵਕ ਜਿਉਂਦਾ ਰੱਖਦੇ ਨੇ। ਸੇਵਕ ਕਹਿੰਦੇ ਨੇ ਇੱਦਾਂ ਬੈਠਣਾ, ਇਸ ਸੀਟ ਤੇ ਜਾਣਾ, ਇੱਦਾਂ ਕਰਨਾ, ਉਹਨਾਂ ਦਾ ਸਾਰਾ ਕਰਮ ਕਾਂਡ ਸੇਵਕਾਂ ਦੇ ਹੱਥ ਵਿੱਚ ਹੈ, ਗੁਰੂਆਂ ਦੀ ਜ਼ਿੰਦਗੀ ਸੇਵਕਾਂ ਦੇ ਹੱਥ ਵਿੱਚ, ਧੌਣ ਪਾਈ, ਧੌਣ ਨੂੰ ਹੱਥ ਪਾਇਆ ਸੇਵਕਾਂ ਨੇ, ਵੀ ਖਬਰਦਾਰ ਜੇ ਇੱਦਾਂ ਕੀਤਾ ਤਾਂ ਡੇਰਾ ਫੇਲ ਹੋ ਜਾਏਗਾ, ਬੜਾ ਅਜੀਬ ਸਿਲਸਿਲਾ ਹੈ। ਲੇਕਿਨ ਸਤਿਗੁਰੂ ਕੀ ਕਹਿੰਦੇ ਨੇ? ਕਹਿੰਦੇ ਨੇ ਗੁਰੂ ਪਵਨ ਹੈ, ਉਹ ਕੋਈ ਕਹੇ ਮੈਂ ਹਵਾ ਫੜਨੀ ਹੈ, ਇਹ ਮੁੱਠ ਮੀਟੇਗਾ ਹਵਾ ਫਿਰ ਖਿਸਕ ਜਾਏਗੀ, ਸਿਲਕ ਜਾਏਗੀ। ਗੁਰੂ ਸਾਡੀ ਗ੍ਰਿਫਤ ਵਿੱਚ ਆਉਣ ਵਾਲੀ ਚੀਜ਼ ਨਹੀਂ ਹੈ, ਸਾਡੇ ਅਧੀਨ ਹੋਣ ਵਾਲੀ ਵਸਤੂ ਨਹੀਂ ਹੈ, ਗੁਰੂ ਨੇ ਸਾਡੇ ਪਿੱਛੇ ਨਹੀਂ ਤੁਰਨਾ ਹੈ, ਹਮੇਸ਼ਾ ਅਸਾਂ ਗੁਰੂ ਨੂੰ ਫਾਲੋ ਕਰਨਾ। ਤੇ ਸਤਿਗੁਰੂ ਕਹਿੰਦੇ ਨੇ ਕਿ ਜਿਸ ਤਰ੍ਹਾਂ ਪਵਨ ਸੁਤੰਤਰ ਹੈ, ਪਵਨ ਜਿਹੜੀ ਆ ਪਕੜ ਵਿੱਚ ਨਹੀਂ ਆਉਂਦੀ, ਇਸੇ ਤਰ੍ਹਾਂ ਗੁਰੂ ਜੋ ਆਤਮਕ ਜੀਵਨ ਦਿੰਦਾ ਹੈ, ਮਨੁੱਖ ਦੀ ਆਤਮਾ ਨੂੰ ਉੱਚਿਆਂ ਕਰਦਾ ਹੈ, ਮਨੁੱਖ ਦੀ ਆਤਮਾ ਨੂੰ ਪਰਮ ਆਤਮਾ ਵਿੱਚ ਲੀਨ ਕਰਨ ਦਾ ਸਾਧਨ ਹੈ। ਉਹ ਸਾਡੀ ਪਕੜ ਵਿੱਚ ਆਉਣ ਵਾਲੀ ਚੀਜ਼ ਨਹੀਂ ਹੈ। ਇਹੋ ਕਾਰਨ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਸਮੇਂ ਅੰਦਰ ਜਦੋਂ ਕਿ ਧਾਰਮਿਕ ਗੁਰੂਆਂ ਦੇ ਵੱਗਾਂ ਦੇ ਵੱਗ ਫਿਰਦੇ ਸੀ, ਯੋਗੀ ਵੱਖਰੇ, ਸੰਨਿਆਸੀ, ਬ੍ਰਹਮਚਾਰੀ, ਪੰਡਿਤ ਬੜੇ ਸਨ। ਕਬੀਰ ਨੂੰ ਇਸੇ ਕਰਕੇ ਕਿਹਾ ਨਾ ਪਿਆ ਵੀ ਬ੍ਰਾਹਮਣ ਗੁਰੂ ਹੈ ਜਗਤ ਦਾ, ਕੁੱਲ ਗੁਰੂ ਸਨ। 12 ਜ਼ਿਲ੍ਹੇ ਤੇ 12 ਹੀ ਗੁਰੂ ਨੇ, ਕੋਈ ਵੱਖਰੇ ਵੱਖਰੇ, ਕੋਈ ਕਿਸੇ ਤਰ੍ਹਾਂ ਦੇ ਕੱਪੜੇ ਪਹਿਨ ਆ ਰਿਹਾ, ਕੋਈ ਕਿਸੇ ਤਰ੍ਹਾਂ ਦੇ ਕੱਪੜੇ ਪਹਿਨ ਆ ਰਿਹਾ, ਕੋਈ ਫਿਕਰ ਨਹੀਂ। ਮਨੁੱਖ ਦੀ ਆਤਮਾ ਦਾ ਸਰੀਰ ਗੁਲਾਮ ਹੋਣਾ ਚਾਹੀਦਾ, ਇਹ ਧਾਰਮਿਕ ਗੁਲਾਮੀ ਸੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਇਹ ਗੁਲਾਮੀ ਜਿੰਨਾ ਚਿਰ ਬੰਦੇ ਅੰਦਰੋਂ ਨਹੀਂ ਨਿਕਲਦੀ, ਬੰਦੇ ਨੂੰ ਤੇ ਆਪਣੀ ਆਤਮਾ ਦੀ ਪਹਿਚਾਣ ਹੀ ਨਹੀਂ ਹੋਣੀ। ਬੰਦਾ ਤੇ ਇਸੇ ਗੱਲ ਬਾਰੇ ਸੋਚੇ ਰਹੇਗਾ ਵੀ ਆਹ ਖਾਣਾ, ਆਹ ਨਹੀਂ ਖਾਣਾ, ਆਹ ਪਹਿਨਣਾ, ਇਹ ਨਹੀਂ ਪਹਿਨਣਾ। ਆਤਮਾ ਬਾਰੇ ਕਿਸੇ ਨੂੰ ਕੋਈ ਫਿਕਰ ਨਹੀਂ ਹੈ। ਲੁਟੇਰਾ ਬਣਿਆ, ਧੋਖਾ ਫਰੇਬ ਠੱਗੀ ਸਮਾਜ ਭਾਈਚਾਰੇ ਨਾਲ ਕਰੀ ਜਾਂਦਾ, ਕਹਿੰਦਾ ਗੁਰੂ ਰਾਜੀ ਕੀਤਾ ਹੋਇਆ ਕਿਉਂਕਿ ਫਲਾਣਾ ਮੰਤਰ ਗੁਰੂ ਦਾ ਮੈਂ ਪੜ੍ਹ ਛੱਡਦਾ, ਤੇ ਆਤਮਾ ਬਿਲਕੁਲ ਡੈਡ ਹੁੰਦੀ ਜਾ ਰਹੀ ਹੈ, ਆਤਮਕ ਜੀਵਨ ਹੈ ਹੀ ਕੋਈ ਨਹੀਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰੂ ਤੇ ਮਨੁੱਖ ਦੀ ਆਤਮਾ ਨੂੰ ਉੱਚਿਆਂ ਕਰਨ ਦਾ ਸਾਧਨ ਹੈ। ਇਸੇ ਕਰਕੇ ਗੁਰਦੇਵ ਨੇ ਕੋਈ ਬੁੱਤ ਨਹੀਂ ਦਿੱਤਾ, ਕੋਈ ਤਸਵੀਰ ਨਹੀਂ ਦਿੱਤੀ, ਕੋਈ ਪਦਾਰਥ ਪੂਜਾ ਕਰਨ ਲਈ ਨਹੀਂ ਦਿੱਤਾ, ਸ਼ਬਦ ਦਿੱਤਾ। ਤੇ ਸ਼ਬਦ ਵੀ ਬ੍ਰਹਮ ਕਿਹਾ ਗਿਆ, ਸ਼ਬਦ ਵੀ ਆਤਮਾ ਤੇ ਪਰਮਾਤਮਾ ਦੇ ਸੰਪਰਕ ਦੀ ਗੱਲ ਹੈ। ਸ਼ਬਦ ਗੁਰੂ ਕਿਹਾ ਗਿਆ ਸਿਰਫ ਇਸ ਕਰਕੇ, ਔਰ ਗੁਰੂ ਸਾਹਿਬ ਨੇ ਉਹ ਗੱਲ ਕੀਤੀ ਹੈ ਜਿਹੜੀ ਕੀਤੀ ਗਈ ਪਹਿਲੋਂ ਵੀ, ਲੇਕਿਨ ਉਸ ਨੂੰ ਅਪਣਾਇਆ ਨਹੀਂ ਗਿਆ ਕਿਉਂਕਿ ਵਿਅਕਤੀ ਦੀ ਪੂਜਾ ਦਾ ਸਮਾਨ ਨਹੀਂ ਸੀ ਬਣਦਾ, ਬੰਦੇ ਦੀ ਪੂਜਾ ਖਿਸਕਦੀ ਸੀ। ਇਸ ਕਰਕੇ ਬ੍ਰਾਹਮਣਾਂ ਨੇ, ਰਿਸ਼ੀਆਂ, ਮੁਨੀਆਂ ਨੇ ਤਿਲਕ ਗਏ ਵਿੱਚੋਂ। ਹਾਲਾਂਕਿ ਤੁਸੀਂ ਸ਼ਾਸਤਰ ਪੜ੍ਹੋਗੇ, ਉਪਨਿਸ਼ਦ ਪੜ੍ਹੋਗੇ, ਵੇਦ ਪੜ੍ਹੋਗੇ ਤੇ ਸ਼ਬਦ ਬ੍ਰਹਮ ਦੀ ਗੱਲ ਤੁਹਾਨੂੰ ਮਿਲੇਗੀ। ਇਹ ਨਹੀਂ ਕਿ ਹੈ ਨਹੀਂ, ਮਿਲੇਗੀ, ਲੇਕਿਨ ਉਸ ਨੂੰ ਇਸ ਵਾਸਤੇ ਲਾਂਭੇ ਕੀਤਾ ਗਿਆ ਕਿ ਬੰਦੇ ਦੀ ਹਉਮੈ ਨੂੰ ਪੱਠੇ ਨਹੀਂ ਪੈਂਦੇ। ਔਰ ਮਾਫ ਕਰਨਾ, ਅੱਜ ਸਿੱਖ ਧਰਮ ਵਿੱਚ ਵੀ ਐਸਾ ਚਲਨ ਹੈ। ਗੁਰੂ ਗ੍ਰੰਥ ਸਾਹਿਬ ਨੂੰ ਇੱਕ ਪੁਸਤਕ ਸਮਝ ਕੇ ਵੱਖਰਾ ਕਰ ਦਿੱਤਾ ਜਾਂਦਾ ਤੇ ਬੰਦੇ ਆਪਣੇ ਮੱਥੇ ਟਿਕਾਉਂਦੇ ਫਿਰਦੇ ਨੇ। ਉਹਨਾਂ ਦੀ ਹਿੰਮਤ ਨਹੀਂ ਪੈਂਦੀ ਕਿ ਉਹ ਸ਼ਬਦ ਨੂੰ ਗੁਰੂ ਕਹਿਣ, ਹਿੰਮਤ ਨਹੀਂ ਪੈਂਦੀ, ਕਿਉਂਕਿ ਇਹ ਹਿੰਮਤ ਉਹ ਬੰਦਾ ਕਰੇਗਾ ਜਿਹਦੇ ਪੈਰਾਂ ਨੂੰ ਖੁਰਕ ਨਹੀਂ ਹੁੰਦੀ, ਜਿਹੜਾ ਮੱਥਾ ਟਿਕਾਉਣ ਦਾ ਕਾਲਾ ਨਹੀਂ। ਇਹ ਤੇ ਹਿੰਮਤ ਉਹੀ ਕਰੇਗਾ ਨਾ ਜਿਹੜਾ ਆਪਣੇ ਸਰੀਰ ਦੀ ਪ੍ਰਸਤਿਸ਼ ਤੋਂ ਉੱਪਰ ਉੱਠੇਗਾ, ਇਹ ਤੇ ਹਿੰਮਤ ਉਹੀ ਕਰੇਗਾ ਨਾ, ਦੂਸਰਾ ਮਨੁੱਖ ਨਹੀਂ ਕਰੇਗਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਕਹਿੰਦੇ ਨੇ ਧਰਤੀ ਬੜਾ ਮਹੱਤਵ ਰੱਖਦੀ ਹੈ ਇਹਦੇ ਤੋਂ ਮਨੁੱਖ ਦੇ ਸਰੀਰ ਦੀ, ਮਨੁੱਖ ਦੀ ਹੋਂਦ ਦੀ, ਕਿਉਂਕਿ ਸਾਡੇ ਕੋਲ ਅਗਰ ਧਰਤੀ ਨਹੀਂ ਹੈ ਤੇ ਬਾਕੀ ਦੇ ਜੀਵਨ ਦੀ ਸਾਡੀ ਹੋਂਦ ਦਾ ਕਿਸੇ ਨੂੰ ਕੋਈ ਗਿਆਨ ਨਹੀਂ ਹੋ ਸਕਦਾ, ਪਤਾ ਹੀ ਨਹੀਂ ਲੱਗ ਸਕਦਾ। ਤੋ ਇਹ ਤਿੰਨ ਚੀਜ਼ਾਂ ਜਿਹੜੀਆਂ ਨੇ, ਧਰਤੀ ਤੱਕ ਜੀਵਨ ਜਿਹੜਾ ਹੈ ਮਨੁੱਖ ਦਾ ਪਦਾਰਥਕ ਜੀਵਨ ਹੈ, ਇਸੇ ਤਰ੍ਹਾਂ ਪਾਣੀ ਤੱਕ ਜਿਹੜਾ ਮਨੁੱਖ ਦਾ ਜੀਵਨ ਹੈ ਉਹ ਸਮਾਜਿਕ ਭਾਈਚਾਰਕ ਰਿਸ਼ਤਿਆਂ ਦੀ ਗੰਢ ਹੈ, ਲੇਕਿਨ ਜੇ ਆਤਮਕ ਜੀਵਨ ਕਿਸੇ ਨੇ ਬਣਾਉਣਾ ਤਾਂ ਉਹਨੂੰ ਗੁਰੂ ਨਾਲ ਸਾਂਝ ਪਾਉਣੀ ਪਏਗੀ। ਜਿਹੜਾ ਗੁਰੂ ਤੋਂ ਮੁਨਕਰ ਹੈ ਉਹ ਆਤਮਕ ਜੀਵਨ ਦੀ ਉੱਨਤੀ ਬਾਰੇ ਕਦੇ ਸੋਚ ਵੀ ਨਹੀਂ ਸਕਦਾ, ਕਦੇ ਉਹਦਾ ਕੁਝ ਬਣ ਵੀ ਨਹੀਂ ਸਕਦਾ। ਇਸੇ ਕਰਕੇ ਧਰਮ ਦੀ ਦੁਨੀਆਂ 'ਚ ਕਿਹਾ ਗਿਆ ਕਿ ਤੁਹਾਨੂੰ ਗੁਰੂ ਧਾਰਨ ਕਰਨਾ ਪਏਗਾ, ਆਤਮਕ ਜਨਮ ਤੁਹਾਨੂੰ ਲੈਣਾ ਹੀ ਪਏਗਾ ਜੇ ਤੁਸੀਂ ਮੁਕਤੀ ਚਾਹੁੰਦੇ ਹੋ ਤਾਂ, ਜੇ ਤੁਸੀਂ ਆਪਣੇ ਜੀਵਨ ਨੂੰ ਚੰਗਾ ਬਣਾਉਣਾ ਚਾਹੁੰਦੇ ਹੋ ਤਾਂ, ਇਸ ਤੋਂ ਬਿਨਾਂ ਗੱਲ ਨਹੀਂ ਬਣਨੀ। ਤੇ ਨਕਲੀ ਗੁਰੂ ਬਹੁਤ ਮਿਲਦੇ ਨੇ ਇਸੇ ਕਰਕੇ, ਕਿਉਂਕਿ ਇੱਕ ਅਹਿਮ ਲੋੜ ਹੈ ਮਨੁੱਖ ਦੇ ਜੀਵਨ ਦੀ। ਇਸ ਕਰਕੇ ਕੰਨਾਂ 'ਚ ਮੰਤਰ ਦੇਣ ਵਾਲੇ ਗੁਰੂ ਬਹੁਤ ਮਿਲਣਗੇ, ਕਿਉਂਕਿ ਲੋੜ ਤੇ ਹੈਗੀ ਹੈ। ਹੁਣ ਦੇਖੋ ਨਾ, ਲੋੜ ਤੇ ਹੁੰਦੀ ਹੈ, ਬੰਦਾ ਕਹਿੰਦਾ ਗਹਿਣਿਆਂ ਨਾਲ ਆਪਣੇ ਸਰੀਰ ਨੂੰ ਸ਼ਿੰਗਾਰ ਲਵਾਂ, ਤੇ ਜੇ ਸੋਨਾ ਖਰੀਦਣ ਦੀ ਹਿੰਮਤ ਨਹੀਂ ਤੇ ਬੰਦਾ ਪਿੱਤਲ ਨਾਲ ਹੀ ਗੁਜ਼ਾਰਾ ਕਰ ਲੈਂਦਾ, ਪਲਾਸਟਿਕ ਨਾਲ ਹੀ ਗੁਜ਼ਾਰਾ ਕਰ ਲੈਂਦਾ। ਇਸੇ ਤਰ੍ਹਾਂ ਅਸਲੀ ਸੱਚ ਨੂੰ ਵਿਆਜਣ ਦੀ ਹਿੰਮਤ ਨਹੀਂ ਹੈ ਤੇ ਨਕਲੀ ਨਾਲ ਹੀ ਸਾਰ ਲੈਂਦੇ ਹਾਂ। ਸਾਰਦੇ ਹਾਂ ਅਸੀਂ, ਰੋਜ਼ੇ ਉਹ ਕੁਝ ਕਰਦੇ ਹਾਂ, ਲੇਕਿਨ ਧਰਮ ਸੰਸਾਰ ਵਿੱਚ ਤੇ ਐਸਾ ਚੱਲ ਸਕਦਾ ਕਿ ਨਕਲ ਨਾਲ ਗੁਜ਼ਾਰਾ ਹੋ ਜਾਏ, ਪਰ ਖਿਮਾ ਕਰਨਾ, ਆਤਮਾ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਨਾ ਆਤਮਾ ਤੇ ਪ੍ਰਮਾਤਮਾ ਨੂੰ ਕੌਣ ਬੁਲੰਦ ਧੋਖਾ ਦੇ ਸਕਦਾ ਹੈ, ਕੋਈ ਦੇ ਹੀ ਨਹੀਂ ਸਕਦਾ। ਇਸੇ ਕਰਕੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ ਸੀ ਕਿ ਭਾਈ ਸੱਚ ਸਭਨਾ ਹੋਏ ਦਾਰੂ, ਸੱਚ ਦੀ ਗੱਲ ਹੋਏਗੀ, ਬਾਕੀ ਕੂੜ ਝੜ ਜਾਏਗਾ, ਕੂੜ ਆਪਣਾ ਆਪ ਹੀ ਡੋਬੇਗਾ, ਤੁਹਾਡਾ ਵੀ ਬਿਨਾਂ ਗਰਕ ਕਰੇਗਾ। ਕੂੜ ਤੇ ਐਸੀ ਗੱਲ ਹੈ ਕਿਉਂਕਿ ਉਹਦੇ 'ਚ ਤੇ ਸਥਾਈ ਹੈ ਹੀ ਨਹੀਂ ਗੱਲ। ਤੋ ਸਤਿਗੁਰੂ ਕਹਿੰਦੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ। ਸਮਾਂ ਦਿਨ ਤੇ ਰਾਤ, ਕਹਿੰਦੇ ਨੇ ਖਿਡਾਵੀ ਤੇ ਖਿਡਾਵਾ ਨੇ, ਬੜੀ ਅਸਚਰਜ ਖੇਡ ਹੈ। ਪਰਮਾਤਮਾ ਨੇ ਕੀ ਕੀਤਾ, ਪਰਮਾਤਮਾ ਨੇ ਇਹ ਸਮਾਂ ਸਾਨੂੰ ਦਿੱਤਾ ਹੈ ਵਰਤਣ ਲਈ, ਤੇ ਹੋ ਕੀ ਰਿਹਾ? ਸਮਾਂ ਸਾਨੂੰ ਵਰਤ ਰਿਹਾ, ਸਮਾਂ ਸਾਨੂੰ ਵਰਤ ਰਿਹਾ, ਅਸੀਂ ਸਮੇਂ ਨੂੰ ਨਹੀਂ ਵਰਤਦੇ। ਕਿਸੇ ਬੰਦੇ ਨੂੰ ਕਹੋ ਜੀ ਜਪਜੀ ਪੜਿਆ ਕਰ, ਸੇਵਾ ਕਰਿਆ ਕਰ, ਸਤਸੰਗ ਕਰਿਆ ਕਰ, ਪਰਮਾਤਮਾ ਦਾ ਸਿਮਰਨ ਕਰਿਆ, ਕਹਿੰਦਾ ਟਾਈਮ ਹੀ ਨਹੀਂ ਹੈ, ਵਕਤ ਨਹੀਂ ਹੈ। ਤੇ ਫਿਰ ਜੇ ਕਿਤੇ ਉਹ ਅਖਬਾਰ ਪੜ੍ਹਦਾ ਮਿਲ ਜਾਏ ਤੇ ਉਹਨੂੰ ਪੁੱਛੀਏ ਵੀ ਕੀ ਕਰਦਾ, ਕਹਿੰਦਾ ਟਾਈਮ ਕੱਟ ਰਿਹਾ, ਟਾਈਮ ਪਾਸ ਕਰ ਰਿਹਾ। ਇੱਕ ਪਾਸੇ ਕਹਿੰਦਾ ਮੇਰੇ ਕੋਲ ਟਾਈਮ ਹੈ ਨਹੀਂ, ਦੂਜੇ ਪਾਸੇ ਕਹਿੰਦਾ ਟਾਈਮ ਪਾਸ ਕਰ ਰਿਹਾ, ਟੀਵੀ ਵੇਖ ਰਿਹਾ, ਦੋਸਤਾਂ 'ਚ ਘੰਟਿਆਂ ਬੱਧੀ ਬੈਠ ਕੇ ਖੱਪ ਪਾ ਰਿਹਾ, ਕਹਿੰਦਾ ਟਾਈਮ ਪਾਸ ਕਰ ਰਿਹਾ, ਤੇ ਦੂਜੇ ਪਾਸੇ ਕਹਿੰਦਾ ਟਾਈਮ ਹੈ ਨਹੀਂ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਕਿ ਮਨੁੱਖ ਸਮੇਂ ਦਾ ਗੁਲਾਮ ਹੈ। ਪਰ ਸਤਿਗੁਰੂ ਕੋਈ ਹੋਰ ਗੱਲ ਕਹਿੰਦੇ ਨੇ, ਕਹਿੰਦੇ ਨੇ ਇਹ ਸਮਾਂ ਤੇਰਾ ਸੇਵਕ ਹੈ, ਤੂੰ ਸਮੇਂ ਦਾ ਸੇਵਕ ਨਾ ਬਣ। ਇਹ ਦਿਨ ਰਾਤ ਜਿਹੜੇ ਨੇ ਇਹ ਤੇਰੇ ਖਿਡਾਵੀ ਤੇ ਖਿਡਾਵਾ ਨੇ। ਹੁਣ ਜੇ ਬੱਚਾ ਖਿਡਾਵੀ ਖਿਡਾਵੀ ਨੂੰ ਖਿਡਾਉਣ ਲੱਗ ਪਏ ਤੇ ਬੜੀ ਅਸੀਂ ਕੋਈ ਮੰਨੇਗਾ? ਕੋਈ ਸਾਰਥਕ ਗੱਲ ਹੋਏਗੀ? ਖਿਡਾਉਣ ਵਾਲੇ ਜਿਹੜੇ ਨੌਕਰ ਚਾਕਰ ਨੇ ਉਹ ਬੱਚਿਆਂ ਨੂੰ ਖਿਡਾਉਂਦੇ ਆ, ਲੇਕਿਨ ਇੱਥੇ ਗੱਲ ਉਲਟੀ ਹੋ ਗਈ ਹੈ। ਬੱਚਾ ਕਹਿੰਦਾ ਮੈਂ ਟਾਈਮ ਨੂੰ ਖਿਡਾਵਿਆਂ ਨੂੰ ਖਿਡਾ ਰਿਹਾ ਵਾਂ। ਸਤਿਗੁਰੂ ਕਹਿੰਦੇ ਨੇ ਇਹ ਸਮਾਂ ਤੇਰੀ ਜ਼ਿੰਦਗੀ ਦੀ ਪਰਵਰਿਸ਼ ਕਰਨ ਲਈ, ਤੇਰੀ ਸੰਭਾਲ ਲਈ ਹੈ। ਇਹ ਸਮਾਂ ਤੇਰਾ ਨੌਕਰ ਹੈ, ਸੇਵਕ ਹੈ, ਤੇ ਤੂੰ ਇਸ ਸਮੇਂ ਤੋਂ ਕੰਮ ਲੈਣਾ। ਸਮੇਂ ਦਾ ਸਕੈਜੂਲ ਤੇ ਅਸਾਂ ਬਣਾਉਣਾ ਹੈ ਨਾ, ਕਿ ਕਿਹੜੇ ਸਕੈਜੂਲ ਵਿੱਚ ਕੀ ਕਰਨਾ। ਕੋਈ ਕੰਮ ਚੱਲ ਸਕਦਾ ਦੁਨੀਆਂ ਦਾ ਜੇ ਤੁਸੀਂ ਸਕੈਜੂਲ ਨਾ ਬਣਾਓ? ਦੁਕਾਨ ਦਾ, ਦਫ਼ਤਰ ਦਾ, ਸਭ ਸਕੈਜੂਲ ਬਣਾਉਂਦੇ ਆ, ਪਰ ਜਦੋਂ ਆਤਮਾ ਦੇ ਸਕੈਜੂਲ ਦੀ ਗੱਲ ਆਉਂਦੀ ਹੈ ਫਰਾਡ ਕਰਦੇ ਆ, ਬਣਾਉਂਦੇ ਹੀ ਨਹੀਂ। ਉਹਦਾ ਟਾਈਮ ਹੀ ਹੈ ਨਹੀਂ, ਉਹਦੇ ਵਾਸਤੇ ਵਕਤ ਹੀ ਕੋਈ ਨਹੀਂ ਸਾਡੇ ਕੋਲ। ਇਸ ਵਕਤ ਹੈਗਾ, ਖਿਆਲ ਕਰਨਾ। ਸਾਇੰਟਿਸਟ ਮਨੋਵਿਗਿਆਨੀ ਹੁਣ ਇੱਥੋਂ ਤੱਕ ਕਹਿੰਦੇ ਆ ਵੀ ਜਿਹੜੀ ਛੁੱਟੀ ਹੁੰਦੀ ਨਾ ਕਿਸ ਦਿਨ ਬੰਦੇ ਨੂੰ, ਤੇ ਛੁੱਟੀ ਵਿੱਚ ਬੰਦਾ ਜ਼ਿਆਦਾ ਟਾਇਰਡ ਹੋ ਜਾਂਦਾ, ਕਿਉਂਕਿ ਦੌੜ ਭੱਜ ਕਰਦਾ, ਕਦੇ ਉਹ ਪਾਰਕਿੰਗ ਜਾ ਰਿਹਾ, ਉੱਧਰ ਜਾ ਰਿਹਾ, ਉੱਧਰ ਜਾ ਰਿਹਾ, ਤੇ ਕੰਮ ਦੇ ਦਿਨ ਨਾਲੋਂ ਛੁੱਟੀ ਵਾਲੇ ਦਿਨ ਵਿੱਚ ਦਿਨ ਔਖਾ ਕੱਟਦਾ ਹੈ ਤੇ ਜ਼ਿਆਦਾ ਥੱਕਦਾ ਹੈ ਬੰਦਾ, ਕਿਉਂਕਿ ਕੋਈ ਸਕੈਜੂਲ ਨਹੀਂ, ਕੋਈ ਪ੍ਰੋਗਰਾਮ ਨਹੀਂ ਨਾ ਕੋਈ ਵੀ ਹੈਗਾ, ਜਿੱਧਰ ਮਰਜ਼ੀ ਇੱਥੇ ਸ਼ੁਰੂ ਹੋ ਗਈ। ਇਸ ਕਰਕੇ ਆਤਮਕ ਜੀਵਨ ਵਿੱਚ ਵੀ ਜੇ ਬੰਦਾ ਸਕੈਜੂਲ ਫਿੱਟ ਕਰ ਲਵੇ ਤੇ ਮਨੁੱਖ ਦੀ ਆਤਮਕ ਜ਼ਿੰਦਗੀ ਵੀ ਬਣ ਸਕਦੀ ਹੈ। ਭਾਈ ਗੁਰਦਾਸ ਨੇ ਸਿੱਖਾਂ ਦਾ ਸਕੈਜੂਲ ਦਿੱਤਾ, ਕਹਿੰਦੇ ਨੇ ਗੁਰਸਿੱਖ ਪੜ ਕੇ ਉੱਠ ਕਰ, ਅੰਮ੍ਰਿਤ ਵੇਲਾ ਸਰ ਨਾ ਬੰਦਾ, ਗੁਰ ਕੇ ਬਚਨ ਉਚਾਰ ਕੇ ਧਰਮਸਾਲ ਦੀ ਸੁਰਤ ਕਰਨ ਦਾ, ਸਾਧ ਸੰਗਤ ਵਿੱਚ ਜਾਏ ਤਾਂ ਗੁਰਬਾਣੀ ਦੇ ਪ੍ਰੀਤ ਸੁਣਨ ਦਾ। ਮਾਫ ਕਰਨਾ, ਐਸਕੇਪ ਕਰਨ ਵਾਲੇ ਲੋਕ ਕਹਿੰਦੇ ਜੀ ਇਹ ਪੁਰਾਣੇ ਸਮੇਂ ਦੀ ਗੱਲ ਹੈ, ਅੱਜ ਨਹੀਂ, ਅੱਜ ਨਹੀਂ ਅਸੀਂ ਕਰ ਸਕਦੇ। ਮਾਫ ਕਰਨਾ, ਗੁਰਮਤ ਇੰਨੀ ਰਿਜਿਡ ਨਹੀਂ ਹੈ, ਰਿਚੁਅਲਸ ਇਹਦੇ 'ਚ ਨਹੀਂ ਹੈਗੇ। ਉਸ ਵਕਤ ਜਿਸ ਤਰ੍ਹਾਂ ਦਾ ਢਾਂਚਾ ਸੀ ਉਹਦੇ ਮੁਤਾਬਕ ਗੁਰੂ ਸਾਹਿਬ ਨੇ ਕਿਹਾ ਵੀ ਇੱਦਾਂ ਕਰੋ, ਸਿੱਖ ਕਰਦੇ ਨੇ ਇੱਦਾਂ। ਅੱਜ ਜਿਸ ਤਰ੍ਹਾਂ ਦਾ ਢਾਂਚਾ ਉਹਦੇ ਮੁਤਾਬਕ ਅਸੀਂ ਟਾਈਮ ਕੱਢਣਾ, ਅੱਜ ਉਸਦੇ ਅਨੁਸਾਰ ਅਸੀਂ ਟਾਈਮ ਕੱਢਣਾ। ਮਤਲਬ ਤੇ ਟਾਈਮ ਕੱਢਣ ਤੋਂ ਆ ਨਾ, ਜੇ ਉਸ ਵੇਲੇ ਕਹੀਏ ਵੀ ਸਿੱਖ ਜਿਹੜੇ ਸੀ ਦਰਿਆ ਤੇ ਜਾ ਕੇ ਨਹਾਉਂਦੇ ਸੀ ਤੇ ਹੁਣ ਅਸੀਂ ਆਖੀਏ ਵੀ ਦਰਿਆ ਹੈ ਨਹੀਂ ਤੇ ਕਿੱਦਾਂ ਨਹਾਈਏ, ਤਾਂ ਇਹਦੇ ਨਾਲ ਵੱਡੀ ਮੂਰਖਤਾ ਹੋਰ ਕੀ ਹੋਏਗੀ। ਉਦੋਂ ਤੇ ਸਾਂਝੇ ਸਰੋਵਰ ਬਣਾਏ ਸੀ, ਹੁਣ ਘਰ ਘਰ ਚਾਰ ਚਾਰ ਬਾਥਰੂਮ ਨੇ, ਜੇ ਬੰਦਾ ਕਹੇ ਨਹੀਂ ਉੱਥੇ ਹੀ ਜਾ ਕੇ ਨਹਾਉਣਾ ਤਾਂ ਗੱਲ ਬਣੇਗੀ, ਤਾਂ ਫਿਰ ਨਿਰੀ ਮੂਰਖਤਾ ਹੋਏਗੀ, ਹੋਰ ਕੁਛ ਨਹੀਂ ਹੋਏਗਾ। ਸਵਾਲ ਇਸ਼ਨਾਨ ਦਾ ਹੈ, ਸਵਾਲ ਸਜਗ ਹੋਣ ਦਾ ਹੈ, ਸਵਾਲ ਪਰਮਾਤਮਾ ਨੂੰ ਚੇਤੇ ਕਰਨ ਦਾ, ਸਵਾਲ ਕਿਸੇ ਵਿੰਗੇ ਟੇਢੇ ਸਕੈਜੂਲ ਦਾ ਨਹੀਂ ਹੈ। ਸਵਾਲ ਤੇ ਉਹ ਹੈ, ਮੈਨੂੰ ਕਈ ਵਾਰੀ ਲੋਕ ਮਿਲਦੇ ਨੇ, ਮੈਂ ਕਹਿੰਦਾ ਜਿੱਥੇ 6 ਮਹੀਨੇ ਦਿਨ ਰਹਿੰਦਾ, 6 ਮਹੀਨੇ ਰਾਤ ਰਹਿੰਦੀ ਹੈ, ਉੱਥੇ ਕੀ ਕਰੋਗੇ? ਜ਼ਿੰਦਗੀ ਦੇ ਅਸਲ ਮਕਸਦ ਤੋਂ ਖੁੰਝ ਕੇ ਤੇ ਅਸੀਂ ਹੋਰ ਢਾਂਚੇ ਖੜੇ ਕਰਨੇ ਸ਼ੁਰੂ ਕਰ ਦਿੱਤੇ ਨੇ। ਅਸੀਂ ਕਹਿੰਦੇ ਇਸ ਤਰ੍ਹਾਂ ਪੱਗ ਬੰਨਾਂਗੇ ਤਾਂ ਹੀ ਗੁਰਸਿੱਖ ਹੋਵਾਂਗੇ, ਇੱਦਾਂ ਬੰਨਾਂਗੇ ਤੇ ਨਹੀਂ ਹੁੰਦੇ, ਇੱਦਾਂ ਦਾੜੀ ਰੱਖਾਂਗੇ ਤੇ ਹੋਵਾਂਗੇ, ਇੱਦਾਂ ਹੁੰਦੇ ਨਹੀਂ ਹੋਵਾਂਗੇ। ਇਹ ਅਜੀਬ ਜਿਹੀਆਂ ਗੱਲਾਂ ਨੇ, ਇਹ ਸੈਕੰਡਰੀ ਚੀਜ਼ਾਂ ਨੇ, ਇਹਨੂੰ ਤੁਸੀਂ ਫਸਟ ਪ੍ਰੈਫਰੈਂਸ ਦਿਓਗੇ ਤੇ ਮਾਰ ਖਾ ਜਾਓਗੇ, ਔਰ ਮਾਰ ਖਾ ਰਹੇ ਇਸੇ ਕਰਕੇ ਕਿਉਂਕਿ ਅਸੀਂ ਇਹਨੂੰ ਫਸਟ ਪ੍ਰੈਫਰੈਂਸ ਦੇ ਕੇ ਬਹਿ ਗਏ ਹਾਂ। ਇਹਨਾਂ ਦੀ ਅਹਿਮੀਅਤ ਆਪਣੀ ਥਾਂ ਤੇ ਹੈ, ਪਰ ਉਹ ਉੱਥੋਂ ਤੱਕ ਆਤਮਾ ਤੱਕ ਦੀ, ਉਹ ਸਕੈਜੂਲ ਵਾਸਤੇ ਤੁਹਾਨੂੰ ਆਤਮਕ ਜੀਵਨ ਨੂੰ ਪਹਿਲ ਦੇਣੀ ਪਏਗੀ ਕਿ ਕਿਸ ਤਰ੍ਹਾਂ ਤੁਸੀਂ ਇਹਨੂੰ ਚੇਤੇ ਕਰ ਸਕਦੇ ਹੋ। ਇਸ ਕਰਕੇ ਸਤਿਗੁਰੂ ਕਹਿੰਦੇ ਜਿਹੜਾ ਸਮਾਂ ਤੁਹਾਨੂੰ ਸਾਨੂੰ ਮਿਲਿਆ ਹੈ ਨਾ, ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਦਲ ਜਗਤ, ਸਾਰਾ ਸੰਸਾਰ ਇਸ ਦਿਨ ਰਾਤ ਦੇ ਚੱਕਰ ਵਿੱਚ ਖੇਡ ਰਿਹਾ ਹੈ। ਪੌਣ ਗੁਰੂ ਪਾਣੀ ਪਿਤ ਜਾਤਾ, ਉਧਰ ਸੰਜੋਗੀ ਧਰਤੀ ਮਾਤਾ, ਰਹਿਣ ਦਿਨਸ ਦੋਏ ਦਾਈ ਦਾਇਆ ਜਬ ਖੇਲੈ ਖੇਲਾਈ ਹੈ। ਪ੍ਰਮਾਣ ਬੜੇ ਦਿੱਤੇ ਜਾ ਸਕਦੇ ਨੇ, ਭਾਈ ਗੁਰਦਾਸ ਸਾਹਿਬ ਨੇ ਇਹਦੇ ਬਾਰੇ ਬਹੁਤ ਕੁਝ ਲਿਖਿਆ, ਹੋਰ ਵੀ ਪੁਸਤਕਾਂ ਵਿੱਚ ਬਹੁਤ ਕੁਝ ਹੈ, ਲੇਕਿਨ ਪ੍ਰਮਾਣ ਦੇ ਢੇਰ ਲਾਉਣ ਦਾ ਤੇ ਕੋਈ ਮਤਲਬ ਨਹੀਂ ਜੇ ਸਮਝ ਨਾ ਆਵੇ ਤਾਂ। ਪ੍ਰਮਾਣ ਤਾਂ ਬਹੁਤ ਦਿੱਤੇ ਜਾ ਸਕਦੇ ਆ। ਪਹਿਲੇ ਪਹਿਲੇ ਮੈਂ ਜਦੋਂ ਸ਼ੁਰੂ ਸ਼ੁਰੂ 'ਚ ਬੋਲਣਾ ਸ਼ੁਰੂ ਕੀਤਾ, ਇੱਕ ਇੱਕ ਸ਼ਬਦ 'ਤੇ 100-100 ਪ੍ਰਮਾਣ ਵੀ ਦੇ ਸਕਦਾ ਸੀ, ਦਿੰਦਾ ਰਿਹਾ। ਫਿਰ ਮੈਂ ਮੱਥੇ 'ਤੇ ਹੱਥ ਮਾਰਿਆ ਵੀ ਗੱਲ ਤਾਂ ਹੁੰਦੀ ਨਹੀਂ। ਮੈਨੂੰ ਇੱਕ ਦੋ ਸੱਜਣਾਂ ਨੇ ਕਿਹਾ ਵੀ ਤੁਸੀਂ ਕਰਦੇ ਕੀ ਹੋ, ਕੋਈ ਗੱਲ ਕਲੀਅਰ ਤਾਂ ਹੁੰਦੀ ਨਹੀਂ। ਫਿਰ ਮੈਂ ਬਦਲੀ ਰਹੋ, ਮੈਂ ਕਿਹਾ ਇਹ ਤਾਂ ਕਹਾਣੀ ਗਲਤ ਹੈ, ਗੱਲ ਤਾਂ ਸਮਝਣ ਦੀ ਹੈ। ਜੇ ਮੈਨੂੰ ਵੀ ਸਮਝ ਨਹੀਂ, ਦੂਜੇ ਨੂੰ ਵੀ ਸਮਝ ਨਹੀਂ, ਉੱਤੇ ਪ੍ਰਮਾਣ 'ਤੇ ਪ੍ਰਮਾਣ, ਪ੍ਰਮਾਣ 'ਤੇ ਪ੍ਰਮਾਣ ਲਾ ਕੇ ਮੈਂ ਕੀ ਕਰਾਂਗਾ। ਸੋਚਿਆ ਫਿਰ, ਕੋਈ ਸਮਝਣ ਵਾਲਾ ਪਾਸਾ ਪਕੜਿਆ। ਤੋ ਅਸੀਂ ਸਮਝ ਪੈਦਾ ਕਰਨੀ ਹੈ, ਕਿਉਂਕਿ ਗੁਰਮਤਿ ਜਿਹੜੀ ਹੈ, ਗੁਰੂ ਦਾ ਸ਼ਬਦ ਦਾ ਅਰਥ ਹੀ ਸਿੱਧਾ ਕਿ ਅਗਿਆਨ ਦਾ ਖਾਤਮਾ ਹੋਣਾ ਤੇ ਗਿਆਨ ਦਾ ਪ੍ਰਕਾਸ਼ ਹੋਣਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਕਹਿੰਦੇ ਨੇ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ, ਸਾਰਾ ਸੰਸਾਰ ਇਹਦੇ ਵਿੱਚ ਖੇਡ ਰਿਹਾ। ਤੇ ਮੈਂ ਜ਼ਿਕਰ ਕਰ ਰਿਹਾ ਸਾਂ ਕਿ ਮਨੁੱਖ ਕਹਿੰਦਾ ਮੇਰੇ ਕੋਲ ਟਾਈਮ ਨਹੀਂ। ਫਿਰ ਟਾਈਮ ਤੇ ਪਰਮਾਤਮਾ ਨੇ ਦਿੱਤਾ ਹੋਇਆ ਨਾ, 50 ਸਾਲ 100 ਸਾਲ ਦਿੱਤਾ ਹੋਇਆ, ਉਹਦੇ ਵਿੱਚੋਂ ਉਹਦਾ ਹਿੱਸਾ ਤਾਂ ਕੱਢਣਾ ਬੜਾ ਜ਼ਰੂਰੀ ਹੈ ਨਾ, ਟਾਈਮ ਦਾ ਵੀ ਤਾਂ ਸੰਬੰਧ ਕੱਢਣਾ ਬੜਾ ਜ਼ਰੂਰੀ ਹੈ। ਕਹਿੰਦੇ ਨੇ ਕੋਈ ਮੰਗਤਾ ਸੀਗਾ ਤੇ ਕਿਸੇ ਦੁਕਾਨ ਤੇ ਚਲਾ ਗਿਆ। ਦੁਕਾਨਦਾਰ ਨੂੰ ਜਾ ਕੇ ਕਹਿਣ ਲੱਗਾ ਵੀ ਮੈਨੂੰ ਤੂੰ ਸ਼ਾਮ ਦੇ ਰਾਸ਼ਨ ਵਾਸਤੇ ਉਧਾਰ ਚੌਲ ਦੇ ਦੇ ਜਾਂ ਕੋਈ ਖਾਣ ਦੀ ਚੀਜ਼ ਦੇ ਦੇ। ਕਹਿਣ ਲੱਗਾ ਨਹੀਂ, ਤੈਨੂੰ ਉਧਾਰ ਨਹੀਂ ਦੇਣਾ, ਤੂੰ ਅੱਗੇ ਵੀ ਬਹੁਤ ਉਧਾਰ ਲੈਂਦਾ, ਸਮੇਂ ਸਿਰ ਵਾਪਸ ਨਹੀਂ ਕਰਦਾ। ਕਹਿੰਦਾ ਨਹੀਂ, ਅੱਜ ਤੂੰ ਦੇ ਦੇ, ਮੈਂ ਅੱਗੇ ਕਰਦਾ, ਦੇਰ ਨਾਲ ਕਰਦਿਆਂ ਕਰਦਾ ਧਿਆਨ ਆ। ਕਹਿਣ ਲੱਗਾ ਮੈਨੂੰ ਖਤਰਾ ਤੂੰ ਭੁੱਖਾ ਰਹੇਗਾ। ਕਹਿੰਦਾ ਭੁੱਖਾ ਕਿਸ ਤਰ੍ਹਾਂ ਮੈਂ ਰਵਾਂਗਾ? ਨਹੀਂ, ਉਹ ਕਹਿੰਦਾ ਮੈਨੂੰ ਖਤਰਾ ਕਿ ਤੂੰ ਭੁੱਖਾ ਰਹੇਗਾ। ਕਹਿੰਦਾ ਨਹੀਂ, ਮੈਂ ਤੇਰੇ ਕੋਲ ਚੌਲ ਲੈ ਰਿਹਾ, ਮੈਨੂੰ ਭੁੱਖ ਲੱਗੀ ਹੈ, ਜਾ ਕੇ ਰਿੰਨ ਕੇ ਬਣਾ ਕੇ ਖਾਵਾਂਗਾ। ਆਖਣ ਲੱਗਾ ਨਹੀਂ, ਤੇਰੀਆਂ ਆਦਤਾਂ ਦਾ ਮੈਨੂੰ ਪਤਾ, ਸ਼ਹਿਰ ਵਿੱਚ ਆਈ ਹੋਈ ਹੈ ਸਰਕਸ, ਤੇ ਮੈਨੂੰ ਖਤਰਾ ਹੈ ਵੀ ਤੂੰ ਮੇਰੇ ਕੋਲੋਂ ਚੌਲ ਲੈ ਕੇ ਨਾ ਤੇ ਅੱਗੇ ਕਿਤੇ ਵੇਚ ਕੇ ਤੇ ਸਰਕਸ ਦੇ ਟਿਕਟ ਵਾਸਤੇ ਪੈਸੇ ਲਏਗਾ ਤੇ ਉੱਥੇ ਜਾਏਗਾ, ਭੁੱਖਾ ਰਹਿ ਲਏਗਾ, ਲੇਕਿਨ ਸਰਕਸ ਤੋਂ ਨਹੀਂ ਤੂੰ ਬਾਜ ਆਉਣ ਲੱਗਾ। ਕਹਿਣ ਲੱਗਾ ਉਹਦਾ ਤੂੰ ਫਿਕਰ ਨਾ ਕਰ, ਤੂੰ ਮੈਨੂੰ ਚੌਲ ਦੇ, ਉਹਦੇ ਵਾਸਤੇ ਮੈਂ ਪਹਿਲਾਂ ਪੈਸੇ ਬਚਾ ਕੇ ਰੱਖੇ ਹੋਏ ਨੇ। ਮਾਫ਼ ਕਰਨਾ, ਜਿਹੜਾ ਫਾਲਤੂ ਕੰਮ ਹੈ ਨਾ, ਵਾਧੂ ਖਰਚਾ ਮਾਰਨੀ ਆ, ਔਰ ਇੱਧਰ ਉੱਧਰ ਕਰਨਾ, ਉਹਦੇ ਲਈ ਤਾਂ ਸਾਡੇ ਕੋਲ ਟਾਈਮ ਬਹੁਤ ਵੈਲਿਊ ਬਚਾ ਕੇ ਰੱਖਿਆ, ਪਹਿਲਾਂ ਹੀ ਸਕੈਜੂਲ ਵਿੱਚ ਹੈ ਵੀ ਅੱਜ ਬੋਤਲ ਪੀਣੀ ਹੈ, ਅੱਜ ਉੱਥੇ ਜਾਣਾ ਹੈ, ਅੱਜ ਆਹ ਕਰਨਾ, ਉਹ ਸਕੈਜੂਲ 'ਚ ਪਹਿਲਾਂ ਹੀ ਹੈ, ਉਹਨੇ ਤਾਂ ਸਕਦਾ ਉਹਨੂੰ ਕੱਢਣਾ, ਕੋਈ ਹਿੰਮਤ ਹੀ ਨਹੀਂ ਸਾਡੀ, ਉਹ ਤਾਂ ਪਹਿਲਾਂ ਫਿੱਟ ਕੀਤਾ। ਗੁਰੂ ਜਿਹੜਾ ਹੈ ਉਹ ਵਿਦਾਊਟ ਸਕੈਜੂਲ ਹੈ, ਹੋ ਗਿਆ ਠੀਕ ਹੈ, ਨਹੀਂ ਤੇ ਨਾ, ਰੱਬ ਵੀ ਸਾਡੇ ਸਕੈਜੂਲ 'ਚ ਕੋਈ ਨਹੀਂ ਹੈ। ਤੇ ਫਿਰ ਅਸੀਂ ਕਹਿੰਦੇ ਹਾਂ ਜੀ ਸਾਡੀ ਚੜ੍ਹਦੀ ਕਲਾ, ਸਾਡੀ ਉਹ ਗੱਲ ਆਹ ਗੱਲ ਕਾਹਦੀ ਬਣੇਗੀ? ਕੁਛ ਵੀ ਨਹੀਂ ਬਣਨੀ, ਜੋ ਮਰਜ਼ੀ ਕਰਦੇ ਰਹੀਏ। ਤੋ ਸਤਿਗੁਰੂ ਕਹਿੰਦੇ ਨੇ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ। ਸਤਿਗੁਰੂ ਕਹਿੰਦੇ ਨੇ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਧੂਰ, ਚੰਗਿਆਈਆਂ ਤੇ ਬੁਰਿਆਈਆਂ ਵਾਚਦਾ ਹੈ ਧਰਮ ਉਸ ਪਰਮਾਤਮਾ ਦੀ ਹਜ਼ੂਰੀ ਵਿੱਚ। ਇਉਂ ਨਾ ਸਮਝਣਾ ਵੀ ਧਰਮਰਾਜ ਦੀ ਹਜ਼ੂਰੀ ਵਿੱਚ ਚੰਗਿਆਈਆਂ ਤੇ ਬੁਰਿਆਈਆਂ ਵਾਚੀਆਂ ਜਾਂਦੀਆਂ ਨੇ, ਬਹੁਤ ਲੋਕ ਇਹੀ ਅਰਥ ਕਰਦੇ ਆ, ਲੇਕਿਨ ਧਰਮ ਉਕਾਰਾਂਤ ਸ਼ਬਦ ਹੈ, ਧਰਮ ਦੇ ਮੰਮੇ ਨੂੰ ਔਂਕੜ ਪਿਆ। ਹਜ਼ੂਰ ਜੇ ਪ੍ਰਪੋਜੀਸ਼ਨ ਹੁੰਦੀ ਇਹਦੀ, ਕਿ ਪਰ ਧਰਮਰਾਜ ਦੀ ਹਜ਼ੂਰੀ ਵਿੱਚ ਤੇ ਇਹ ਹਜ਼ੂਰ ਦਾ ਔਂਕੜ ਨਹੀਂ ਸੀ ਚਾਹੀਦਾ, ਇਹ ਧਰਮ ਦਾ ਔਂਕੜ ਨਹੀਂ ਸੀ ਚਾਹੀਦਾ। ਅਸਲ ਵਿੱਚ ਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਤੇ ਅਸੀਂ ਐਵੇਂ ਵਾਧੂ ਜੀ ਚੀਜ਼ ਸਮਝਿਆ, ਜਿੰਨਾ ਚਿਰ ਅਸੀਂ ਇਹਦੇ ਬਾਰੇ ਇਮਾਨਦਾਰ ਨਹੀਂ ਆ ਸਮਝਣ ਦੇ ਸੰਬੰਧ ਵਿੱਚ, ਉਹਨਾਂ ਚਿਰ ਤੇ ਸਾਡੇ ਪੱਲੇ ਕੁਛ ਪੈਣਾ ਹੀ ਨਹੀਂ ਹੈ। ਕਿਉਂਕਿ ਮੁੱਢਲੀ ਲੋੜ ਹੈ ਨਾ ਕਿ ਇਸ ਦੀ ਭਾਸ਼ਾ ਨੂੰ, ਇਹਦੇ ਸ਼ਬਦਾਂ ਨੂੰ ਅਸੀਂ ਚੰਗੀ ਤਰ੍ਹਾਂ ਸਮਝ ਸਕੀਏ। ਜੇ ਉਹ ਹੀ ਨਹੀਂ ਸਮਝ ਤੇ ਗੱਲ ਕਿਵੇਂ ਬਣੂਗੀ? ਥੋੜੇ ਦੋਨੇ ਇੱਕ ਸ਼ਬਦ ਕੀਰਤਨ ਹੋ ਰਿਹਾ ਸੀਗਾ, ਮੈਂ ਸੁਣਿਆ, ਟੇਪ ਸੁਣ ਰਿਹਾ ਸਾਂ ਤੇ ਸ਼ਬਦ ਪੜ੍ਹਦੇ ਸੀ। ਇਹ ਇਸ ਵਾਸਤੇ ਕਹਿ ਰਿਹਾ ਵੀ ਥੋੜਾ ਸਾਨੂੰ ਸਜਗ ਹੋਣ ਦੀ ਜ਼ਰੂਰਤ ਹੈ। ਗੱਲਾਂ ਤੇ ਬਹੁਤ ਨੇ, ਸ਼ਬਦ ਹੈ ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ। ਉਹਦੇ ਚ ਆਉਂਦਾ ਸੂਤ ਏਕ ਮਨ ਸਤ ਹੰਸ ਜੈਸੇ ਓਤ ਪੋਤ ਪ੍ਰਭ ਸੋਈ। ਤੇ ਪੜ੍ਹਿਆ ਗਿਆ ਵੀ ਸੂਤ ਏਕ ਮਨ, ਭਾਈ ਸਾਹਿਬ ਬੈਠੇ ਨੇ ਸਾਹਮਣੇ, ਇਹਨਾਂ ਨੇ ਕਥਾ ਕਰਨੀ ਹੈ ਆਉਣ ਵਾਲੇ ਸਮੇਂ ਅੰਦਰ, ਪਤਾ ਇਹਨਾਂ ਨੂੰ। ਪੜ੍ਹਿਆ ਗਿਆ ਵੀ ਸੂਤ ਏਕ ਮਨ ਸਤ ਸਹੰਸ ਜੈਸੇ ਸਤਿਆਨਾਸ ਹੋ ਗਿਆ, ਕਿਉਂਕਿ ਉਸ ਸੂਤ ਇੱਕ ਮਨ ਦਾ ਕੋਈ ਮਤਲਬ ਨਹੀਂ ਹੈ ਉੱਥੇ। ਇੱਕ ਲਫ਼ਜ਼ ਉਕਾਰਾਂਤ ਹੈ, ਨਾਉਨ ਹੈ, ਇੱਕ ਵਚਨ ਹੈ ਜਿਹਦਾ ਮਤਲਬ ਹੈ ਇੱਕ, ਤੇ ਮਨ ਦੇ ਨਾਣੇ ਨੂੰ ਪਈ ਸਿਆਰੀ, ਉਹ ਫੈਮਿਨਨ ਜੈਂਡਰ ਹੈ, ਇਸਤਰੀ ਲਿੰਗ ਹੈ, ਮਣੀ। ਏਕ ਮਨ ਪਾਠ ਹੋ ਹੀ ਨਹੀਂ ਸਕਦਾ, ਕਿਸੇ ਤਰ੍ਹਾਂ ਵੀ ਨਹੀਂ ਹੋ ਸਕਦਾ, ਲੇਕਿਨ ਕੌਣ ਪੁੱਛਦਾ? ਜਿਹੜਾ ਗਲਤ ਪੜ੍ਹੇ ਉਹਨੂੰ ਸ਼ਾਬਾਸ਼ ਬੜੀ ਮਿਲਦੀ ਹੈ, ਉਹਦੀ ਵਾਹ ਵਾਹ ਬੜੀ ਹੁੰਦੀ ਹੈ, ਤੇ ਜਿਹੜਾ ਕਹੋ ਵੀ ਇਹ ਗਲਤ ਪੜ੍ਹਦੇ ਆ ਉਹਨੂੰ ਕਹਿੰਦੇ ਤੇ ਨਿੰਦਕ ਹੈ। ਗੁਰੂ ਦੀ ਬੇਇੱਜ਼ਤੀ ਹੋ ਰਹੀ ਹੈ ਉਹ ਸਾਨੂੰ ਚੰਗੀ ਲੱਗਦੀ ਹੈ,
ਉਹਦੇ ਤੋਂ ਕੋਈ ਰੋਕਦਾ ਕਿ ਉਹ ਕਹਿੰਦੇ ਬੇਵਕੂਫ ਹੈ, ਇਹਦੇ ਵਿੱਚ ਰੌਲਾ ਪਾਉਂਦਾ, ਕੀ ਕਰੀਏ? ਸਾਨੂੰ ਤੇ ਗੁਰੂ ਨਾਲ ਪਿਆਰ ਹੀ ਕੋਈ ਨੀ ਨਾ। ਕੋਈ ਗੁਰੂ ਦੀ ਦਾੜੀ ਨੂੰ ਹੱਥ ਪਾ ਲਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ। ਕਿਉਂ? ਕਿਉਂਕਿ ਸਾਨੂੰ ਸਮਝ ਹੀ ਨਹੀਂ, ਅਸੀਂ ਮੰਨੇ ਹੀ ਨਹੀਂ, ਅਸੀਂ ਜਾਣਿਆ ਹੀ ਨਹੀਂ ਕਿ ਸਤਿਗੁਰੂ ਦੀ ਵਡਿਆਈ ਕੀ ਹੈ। ਤੋ ਸਤਿਗੁਰੂ ਕਹਿੰਦੇ ਨੇ, ਵਾਚਿਆ ਹੈ ਧਰਮ ਹਧੂਰ, ਵਾਹਿਗੁਰੂ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਧਰਮ ਜੋ ਨੇਮ ਹੈ ਉਸਦਾ, ਕਿਉਂਕਿ ਸਾਰਾ ਕੁਝ ਉਹਦੇ ਅਸੂਲ ਨੇ, ਉਹਦੇ ਨੇਮ ਨੇ, ਕਹਿੰਦੇ ਨੇ ਇਹ ਵਾਹਿ ਚੰਗਿਆਈਆਂ ਤੇ ਬੁਰਿਆਈਆਂ ਵਾਚਦਾ ਹੈ। ਦੋ ਤਿੰਨ ਵਾਰੀ ਜਪਜੀ ਵਿੱਚ ਲਫ਼ਜ਼ ਇਸੇ ਤਰ੍ਹਾਂ ਦਾ ਮੇਹਰ ਆਇਆ ਹੈ ਤੇ ਉੱਥੇ ਧਰਮ ਹਮੇਸ਼ਾ ਵੱਖਰਾ ਹੀ ਪੜ੍ਹਨਾ, ਦੂਸਰਾ ਸ਼ਬਦ ਅਲੱਗ ਕਰਨਾ ਪਏਗਾ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਧੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਹੁਣ ਇਹਦਾ ਵੀ ਬੜਾ ਰੌਲਾ, ਕਿਆ ਨੇੜੇ ਕਿਆ ਦੂਰ ਪੜ੍ਹਦੇ ਨੇ ਲੋਕੀ, ਕਹਿੰਦੇ ਨੇ ਕੀ ਫਰਕ ਪੈਂਦਾ ਦੂਰ ਹੈ ਕਿ ਨੇੜੇ, ਕੋਈ ਫਰਕ ਨਹੀਂ ਪੈਂਦਾ। ਕਈ ਅਰਥ ਕਰਦੇ ਨੇ, ਲੇਕਿਨ ਬੜੀ ਕੇ ਲਫ਼ਜ਼ ਜਿਹੜਾ ਹੈ ਇਹ ਬਹੁ ਵਚਨ ਹੈ, ਇਹਦਾ ਅਰਥ ਹੈ ਕਈ, ਇਹ ਸੰਬੰਧ ਕਾਰਕ ਵੀ ਨਹੀਂ ਹੈ, ਇਹ ਪ੍ਰੋਨਾਉਨ ਹੈ। ਕਈ ਕੇ ਨੇੜੇ ਕੇ ਦੂਰ, ਕਈ ਨੇੜੇ ਹੋ ਜਾਂਦੇ ਨੇ, ਕਈ ਦੂਰ ਹੋ ਜਾਂਦੇ ਨੇ, ਆਪਣੀਆਂ ਚੰਗਿਆਈਆਂ ਕਰਕੇ ਆਪਣੀਆਂ ਬੁਰਿਆਈਆਂ ਕਰਕੇ। ਚੰਗਾ ਕਰਦਾ ਹੈ ਬੰਦਾ ਤੇ ਪਰਮਾਤਮਾ ਦਾ ਅਹਿਸਾਸ ਜਾਗਰਤ ਹੁੰਦਾ ਬੰਦੇ ਦੇ ਅੰਦਰ, ਪਰਮਾਤਮਾ ਨੂੰ ਹਾਜ਼ਰ ਦੂਰ ਜ਼ਾਰ ਜ਼ਰੂਰ ਸਮਝਦਾ ਬੰਦਾ, ਤੇ ਚੰਗਿਆਈਆਂ ਕਰਕੇ ਉਹਦੇ ਨਾਲ ਆਪਣੀ ਆਤਮਕ ਸਾਂਝ ਪਾਉਂਦਾ ਹੈ। ਹਿੰਮਤ ਨਹੀਂ ਪੈਂਦੀ ਉਹਦੀ ਝੂਠ ਬੋਲਣ ਦੀ, ਹਿੰਮਤ ਨਹੀਂ ਪੈਂਦੀ ਉਹਦੀ। ਗੁਰੂ ਅਰਜਨ ਸਾਹਿਬ ਕੋਲ ਸਿੱਖ ਆਏ ਸੀਗੇ, ਮੈਂ ਅੱਗੇ ਵੀ ਸ਼ਾਇਦ ਜ਼ਿਕਰ ਕੀਤਾ, ਕਿਤੇ ਚੌਧਰੀ ਸਨ ਮੁਖੀ, ਸਤਿਗੁਰੂ ਕਹਿੰਦੇ ਵੀ ਤੁਸੀਂ ਚੌਧਰ ਤੇ ਕਰਦੇ ਹੋ ਤੇ ਚੌਧਰ ਝੂਠ ਬਿਨਾਂ ਚੱਲਦੀ ਕੋਈ ਨੀ, ਤੁਸੀਂ ਝੂਠ ਬੋਲਦੇ ਹੋ। ਤੁਸੀਂ ਕਹਿੰਦੇ ਹੋ ਸਿੱਖੀ ਦਿਓ, ਸਿੱਖੀ ਦਾ ਤੇ ਝੂਠ ਦਾ ਮੇਲ ਕੋਈ ਨਹੀਂ, ਮੁਸ਼ਕਿਲ ਹੈ। ਕਹਿਣ ਲੱਗੇ ਫਿਰ ਮਹਾਰਾਜ ਕਰੀਏ ਕੀ, ਜ਼ਿੰਦਗੀ ਕਿੱਦਾਂ ਬਚ ਸਕਦੀ ਹੈ, ਕਿਵੇਂ ਕਰੀਏ, ਕੋਈ ਤੰਗ ਤਰੀਕਾ ਸਾਨੂੰ ਵੀ ਦੱਸੋ, ਸਾਨੂੰ ਵੀ ਰਾਹ ਪਾਓ, ਔਰ ਸਾਡਾ ਵੀ ਜੀਵਨ ਸਫਲ ਹੋਣਾ ਚਾਹੀਦਾ। ਫਿਰ ਸਤਿਗੁਰੂ ਜੀ ਨੇ ਇੱਕ ਫਾਰਮੂਲਾ ਦਿੱਤਾ ਉਹਨਾਂ ਨੂੰ, ਗੁਰੂ ਸਾਹਿਬ ਨੇ ਇੱਕ ਗੱਲ ਉਹਨਾਂ ਨੂੰ ਕਹੀ, ਫਿਰ ਆਖਣ ਲੱਗੇ ਭਾਈ ਇਸ ਤਰ੍ਹਾਂ ਹੈ ਕਿ ਤੁਸੀਂ ਏਦਾਂ ਕਰਿਆ ਕਰੋ ਵੀ ਜਿਸ ਵੇਲੇ ਤੁਸੀਂ ਆਪਣੇ ਕਰਮ ਕਰੋ, ਕੰਮ ਕਰਦੇ ਹੋ, ਚੌਧਰ ਹੈ ਤੁਹਾਡੀ, ਪਰ ਸੰਗਤ ਵਿੱਚ ਜਾਣਾ ਸ਼ੁਰੂ ਕਰੋ। ਪਹਿਲੀ ਗੱਲ ਤੇ ਵੀ ਸਾਧ ਸੰਗਤ ਵਿੱਚ ਬੈਠੋ, ਸੰਸਾਰ ਵਿੱਚ ਬਹੁਤ ਗੜਬੜ ਹੈ, ਜਿੱਥੇ ਜਿੱਥੇ ਚੌਧਰ ਤੇ ਪ੍ਰਭਤਾ ਆ ਜਾਂਦੀ ਹੈ ਨਾ, ਸੰਗਤ ਟੁੱਟ ਜਾਂਦੀ। ਕੋਈ ਚੌਧਰੀ ਸੰਗਤ ਵਿੱਚ ਬਹਿਣ ਨੂੰ ਤਿਆਰ ਨਹੀਂ ਹੁੰਦਾ, ਕਹਿੰਦਾ ਮੈਂ ਤੇ ਲੀਡਰ ਹਾਂ। ਉਹ ਜਿੱਦਣ ਭਾਸ਼ਣ ਦੇਣਾ ਹੁੰਦਾ ਨਾ, ਉਦੋਂ ਹੀ ਗੁਰਦੁਆਰੇ ਨਜ਼ਰ ਆਉਂਦਾ। ਇਹ ਤੇ ਖੁਸ਼ਕਿਸਮਤੀ ਹੈ ਕਿ ਇੱਥੇ ਕੁਝ ਸਿਲਸਿਲਾ ਹੋਰ ਤਰ੍ਹਾਂ ਦਾ, ਵੀ ਸੰਗਤ ਵਿੱਚ ਸਾਨੂੰ ਬੰਦੇ ਲੱਭ ਜਾਂਦੇ ਨੇ, ਨਹੀਂ ਤੇ ਮੈਂ ਦੇਖਿਆ ਲੀਡਰ ਤਾਂ ਲੱਭਦੇ ਹੀ ਨਹੀਂ। ਉਹ ਜਿੱਦਣ ਕਿਤੇ ਉਹਨਾਂ ਨੂੰ ਭਾਸ਼ਣ ਉਤਰਦਾ, ਉਦੋਂ ਹੀ ਗੁਰਦੁਆਰੇ ਜਾਂਦੇ ਆ, ਤੇ ਉਦੋਂ ਫਿਰ ਸਾਰਾ ਟਾਈਮ ਖਰਾਬ ਕਰਦੇ ਆ, ਕਥਾ ਵੀ ਨਹੀਂ ਹੋਣ ਦਿੰਦੇ, ਕੀਰਤਨ ਵੀ ਹੋਣ ਦਿੰਦੇ, ਉਦੋਂ ਤੇ ਵਕਤ ਪਾਉਂਦੇ ਨੇ ਸਾਰੀ ਸਭਾ ਨੂੰ, ਤੇ ਉਹ ਕਹਿੰਦੇ ਕੌਮ ਸਾਡੇ ਸਿਰ ਤੇ ਖਲੋਤੀ ਹੈ। ਮਾਫ ਕਰਨਾ, ਸਿੱਖ ਕੌਮ ਸਿੱਖ ਪੰਥ ਧਰਮ ਤੇ ਖਲੋਤਾ ਹੈ, ਕਿਸੇ ਦੀ ਚੌਧਰ ਤੇ ਨਹੀਂ ਖਲੋਤਾ ਹੋਇਆ। ਜੇ ਚੌਧਰ ਤੇ ਜੀਉਂਦਾ ਹੁੰਦਾ ਉਹਨੂੰ ਮਰ ਗਿਆ ਹੁੰਦਾ, ਖਤਮ ਹੋ ਗਿਆ ਹੁੰਦਾ। ਇਹਦੇ ਅਲਾਈਵ ਰਹਿਣ ਦਾ ਕਾਰਨ ਇੱਕ ਧਰਮ, ਸਿਰਫ ਧਰਮ ਹੈ, ਕੋਈ ਹੋਰ ਵਿਦਾਊਟ ਐਨੀ ਸਪੋਰਟ ਇਹ ਜਿਉਂਦਾ ਰਹਿ ਸਕਦਾ, ਇਹਦੇ ਵਿੱਚ ਤਾਕਤ ਹੈ, ਇਹ ਆਪਣੇ ਆਪ ਜੀਉ ਰਿਹਾ, ਇਹ ਕਿਸੇ ਦਿੱਤੀਆਂ ਗੋਲੀਆਂ ਨਾਲ ਨਹੀਂ ਜੀਣ ਲੱਗਾ। ਲੇਕਿਨ ਅਸੀਂ ਇਹਨੂੰ ਗੋਲੀਆਂ ਦੇ ਕੇ ਜਿਵਾਉਣ ਦੀ ਕੋਸ਼ਿਸ਼ ਕਰਦੇ ਹਾਂ, ਕਦੇ ਕਿਸੇ ਰਾਜਨੀਤੀ ਦੀਆਂ ਗੋਲੀਆਂ, ਕਦੇ ਕਿਸੇ ਦੀਆਂ ਗੋਲੀਆਂ, ਕਦੇ ਕਿਸੇ ਦੀਆਂ ਗੋਲੀਆਂ, ਕਦੇ ਕਹਿੰਦੇ ਫਲਾਣੇ ਬੰਦੇ ਨਾਲ ਜੀਏਗਾ, ਕਦੇ ਕਹਿੰਦੇ ਫਲਾਣੀ ਪਾਰਟੀ ਨਾਲ ਜੀਏਗਾ, ਕੈਸੇ ਭੁਲੇਖੇ ਨੇ। ਨਾ ਨਾ, ਇਹ ਬਹੁਤ ਜਿਉਂਦੀ ਜਾਗਦੀ ਚੀਜ਼ ਹੈ, ਇਹ ਨਹੀਂ ਮਰਨ ਲੱਗੀ, ਇਹਨਾਂ ਫਿਕਰ ਨਾ ਕਰੋ, ਇਹਦੇ 'ਚ ਆਪਣੇ ਆਪ 'ਚ ਜਿਉਣ ਦੀ ਤਾਕਤ ਹੈਗੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ। ਤੋ ਗੁਰਦੇਵ ਕਹਿੰਦੇ ਨੇ ਕਿ ਭਾਈ ਤੁਸੀਂ ਇੱਦਾਂ ਕਰੋ ਭਈ ਸੰਗਤ ਵਿੱਚ ਆਇਆ ਕਰੋ। ਚੱਲ ਗਏ, ਠੀਕ ਹੈ, ਇਹ ਤੇ ਕੰਮ ਸਾਡੇ ਲਈ ਸੌਖਾ, ਵਕਤ ਕੱਢਣਾ ਗਿਆ, ਆ ਜਾਵਾਂਗੇ ਸੰਗਤ ਵਿੱਚ। ਗੁਰੂ ਸਾਹਿਬ ਕਹਿਣ ਲੱਗੇ ਫਿਰ ਇੱਦਾਂ ਕਰਿਆ ਜੇ, ਅੱਜ ਤੁਸੀਂ ਜਾਂਦੇ ਹੋ ਸੰਗਤ ਵਿੱਚ ਸਵੇਰੇ, ਤੇ ਜਿਹੜੇ ਫਿਰ ਕੰਮ ਤੁਸੀਂ ਦਿਨੇ ਕਰੋ, ਅਗਲੇ ਦਿਨ ਸੰਗਤ ਵਿੱਚ ਜਾ ਕੇ ਦੱਸ ਦਿਆ ਜੇ ਵੀ ਆਹ ਝੂਠ ਬੋਲਿਆ ਸੀ, ਆਪਣੀ ਜਿਹੜੀ ਕਮੀ ਹੈ ਕਮਜ਼ੋਰੀ ਹੈ, ਦੱਸ ਦਿਆ ਜੇ ਅਗਲੇ ਦਿਨ ਸੰਗਤ ਵਿੱਚ ਖੜੇ ਹੋ ਕੇ ਵੀ ਭਾਈ ਕੱਲ ਆਹ ਝੂਠ ਬੋਲਿਆ, ਇਹ ਗੱਲ ਮੰਨ ਲਓ ਸਾਡੀ, ਤੇ ਤੁਹਾਡਾ ਕੁਝ ਬਣ ਜਾਏਗਾ। ਹੁਣ ਕੀ ਕਰਨ, ਖਿਸਕ ਸਕਦੇ ਨਹੀਂ ਸੀ, ਕਹਿ ਜੂ ਬੈਠੇ ਵੀ ਸਾਨੂੰ ਕੋਈ ਕਲਿਆਣ ਦਾ ਮਾਰਗ ਦੱਸੋ। ਤੋ ਜ਼ਿਕਰ ਹੈ ਕਿ ਉਹਨਾਂ ਨੇ ਇਹ ਰਸਤਾ ਅਪਣਾ ਲਿਆ। ਹੁਣ ਜਿਸ ਵੇਲੇ ਅਗਲੇ ਦਿਨ ਸਵੇਰੇ ਉੱਠ ਕੇ ਦੱਸਣਾ ਪਵੇ ਵੀ ਮੈਂ ਜੀ ਫਲਾਣੇ ਨਾਲ ਝੂਠ ਬੋਲਿਆ ਸੀ, ਬੰਦਾ ਤੇ ਮਿੱਟੀ ਹੋ ਜਾਂਦਾ, ਬੰਦੇ ਦੀ ਤਾਂ ਮੌਤ ਹੋ ਜਾਂਦੀ ਹੈ। ਮਾਫ ਕਰਨਾ, ਗਲਤੀਆਂ ਨੂੰ ਪ੍ਰਗਟ ਕਰਨਾ ਬੜੀ ਹਿੰਮਤ ਦੀ ਗੱਲ ਹੈ, ਔਰ ਜਿਹੜਾ ਇਸ ਹਿੰਮਤ ਕਰ ਲੈਂਦਾ ਹੈ ਉਹ ਜੀਵਨ ਸਫਰ ਕਰ ਲੈਂਦਾ ਹੈ। 6 ਮਹੀਨੇ ਦੇ ਅੰਦਰ ਉਹਨਾਂ ਦੀ ਜ਼ਿੰਦਗੀ ਬਦਲ ਗਈ, 6 ਮਹੀਨੇ ਦੇ ਅੰਦਰ ਉਹਨਾਂ ਦੀ ਜ਼ਿੰਦਗੀ ਬਦਲ ਗਈ। ਖਿਆਲ ਕਰਨਾ, ਸਾਡੇ ਅੰਦਰ ਜਿਹੜੇ ਰਹਿਤ ਮਰਿਆਦਾ ਦੀ ਕਹਾਣੀ ਹੈ ਉਹਦੇ 'ਚ ਬੜਾ ਸਾਫ਼ ਹੈ कि जे कुरैत हुंदी है ते पंजा प्यारिया दे सामने संगत सामने आन के दसे भी आ कुरैत कीती है, यानी कि बंदा जड़ा वै वह मर जाता उस वेले उस पास्यों जिस वेले वह किसी नूं उपन दसदा है, क्योंकि कुकर्म नूं लुका के रखना ही असल विच बंदे दी आत्मक मौत है, किते कुकर्म नूं प्रगट कर देना ही मनुख दा आत्मक जीवन है, उस च ही उहदी जिंदगी लुकी हुई है ते उस च ही उहदी मौत लुकी हुई है। इस करके सतगुरु सचे पातशाह ने तो बड़े साफ विधान बनाए ने, साडी समझ विच ना आउण ते वखरी गल है, कहिंदे किहड़ा किसे नूं पता लगा, पर जिहड़ी अंदर बैठी आत्मा उहदा की करोगे, पवन गुरु दा की करोगे, उहदा तां कोई इलाज नहीं साडे कोल। तो सतगुरु फरमान करदे ने, कहिंदे ने दिवस रात दोए दाई दाया फिर लै सगर जगत, चंगियाईआं बुरियाईआं वाचै धर्म हधूर, करमी आपो अपनी के नेड़ै के दूर, जिनी नाम ते आया। हुण वाचे पता की पढ़ते हैं, मैनू खिमा करना, असीं पढ़ते हैं जिनी नाम ते आया, जिन लफज कहिंदे ने भूत नूं, गुरु ग्रंथ साहिब च इहदी वरतों आई है, ये लफज है जिनी नन्ने दे पैर विच हाहा बोलना है जिनी, ते जेड़े उत्ते टिप्पी भी आ जाए फिर उन्हें बोलना जिनी, इहदा प्रोनाउंसिएशन बिल्कुल डिफरेंट है, लेकिन असीं सारे पढ़ते हैं जिनी नाम ते आया, भी भूतनिया ने नाम चेते किया। यहां तक कहो भी गुरु साहब साडे कोल भाषा नहीं आउंदी ते असीं क्यों मर्जी बोल दईए, गुरु नूं ते बोली आउंदी ही नहीं, उन्हें तो पता ही कोई नहीं साडी बोली का, जिवें असीं की करदे आ आउंदा रोज भी सानूं पंजाबी आउंदी थाई नहीं आउंदी, जिहड़ी गल मेरे साडे कोल लुकाट करनी हुंदी उह थाई च करदे ने, किहनूं नूं पता लगेगा, गुरु नूं ते भाई साडी सारी बोली का पता है, गुरु कोलों की लुकावांगे, असीं लुका ही नहीं सकते असीं। तो सतगुरु कहिंदे जिनी नाम ते आया गए मशक्कत काट, जिन्हां ने उस वाहिगुरु अकाल पुरख नूं चेते कीता है, इह घालना इस संसार विच घाल गए ने उहनूं चेते करन दी घालना, जे चेते करन दा मतलब इह नहीं कि 10 मिनट बह के वाहिगुरु कर लिया चल चेते हो गया ते बाकी कम्मां विच कोई चेते नहीं, जो झूठ कबूड़ कबाड़ करी जाओ ना उह चेते नहीं, चेते दा मतलब है एवरी टाइम नित हर वेले याद, कि हर वेले उहदी याद है कि हां उह है देखदा है, इह नाम सिमरन इह करड़ी इसे करके इहनूं मिथकत घाल के है तरड़ी घालना, 10 मिनट घंटा चेते करना सौखी घालना है खिमा करना, लेकिन 24 आवर्स रिमेंबरेंस रखनी ये औखी गल है, ये तो सूली ते टंगे जाने वाली कहानी है ना, यार ये बंदा स्टैन खंडे की तार उत्ते चल रहे हैं, तइए तो कहा सी भाई गुरदास ने कि गुरसिखी बारीक है खंडे तार गली अत पीड़ी, उत्थे टिके ना पुरखना चल ना सके उपर कीड़ी, क्योंकि सूखम मार्ग है अवेयरनेस, हर वे जागना है सुस्ती नहीं हर वे जागृत अवस्था। तो सतगुरु फरमान करते ने जिनी नाम ते आया गए मशक्कत काल, नानक ते मुख उजले केती छुट्टी नाल, कहिंदे ने हे नानक ओ मुख उज्जवल हो जाते हैं और उन्हां दी संगत विच उन्हां दी सोहबत विच उन्हां दे नाल जिहड़े जिहड़े बंदे रह जाते ने कई उन्हां दे नाल लग के ते पार हो जाते हैं, क्योंकि उस रस्ते नूं जिहड़े अपना लेंदे ने, इहदा मतलब इह ना कढ लैणा कि एक बंदा हो गया तो बाकी सारे अपने आप ऑटोमैटिक हो जाएंगे, नहीं उन्होंने नाल लगना, नाल नाल का मतलब है उन्होंने संगत उन्होंने सोसायटी उन्होंने फॉलो करना, ये नहीं भी उन्होंने फॉलो नहीं किया तो फिर पार उतारा हो जाएगा, ना बिल्कुल ही कहानियां कोई नहीं चलदियां, एक धर्म की दुनिया से दुनिया ये गल नहीं चलती, नाल चलना है उन्होंने फॉलो करना है। सतगुरु गुरु अर्जन साहब ने एक गल कही सिखा श्री हरिमंदर साहब बारे अमृतसर बारे गल कही सी, उन्होंने उन्हें कहा जी बड़े तीर्थ ने तुसी भी एक बनाता की फर्क पैंदा है, सतगुरु कहन लगे इस तीर्थ नूं दृष्टांत मात्र समझना है, ये जिहड़ा सरोवर है इहों समझना भी भव जल है संसार समुंदर है, हरिमंदर हरिमंदर एक बिल्डिंग है लेकिन इस दे अंदर शब्द है, शब्द की धुनी है हर वेले परमात्मा की उस्तत है, तो जिहड़ा शब्द है वह कहन लगे बोहित है जहाज है, जिस तरह समुद्र में जहाज की लोड़ पैंदी है ना इसे तरह वह शब्द बोहित है वह जहाज है, तो जहाज नूं चलाउण वाला मलाह कौन है, कहिंदे नाम परमात्मा का वाहिगुरु का नाम, उस नाम दे नाल इस जहाज ने चलना है तो इस भव सागर तो मनुख ने पार होना है, इसे तरह जे मनुख नाम की घालना घालेगा तो यह भी जिंदगी का बेड़ा पार होएगा, ये संकेत है कि तेरी जिंदगी का बेड़ा पार होने का साधन एको ही है कि तू नाम की घालना गाल, ਇਹ ਕਰੜੀ ਘਾਲਣਾ ਤੇਰੀ ਕਰੜੀ ਕਮਾਈ ਤੈਨੂੰ ਕਰਨੀ ਪਵੇਗੀ। ਸਾਹਿਬ ਕਹਿੰਦੇ ਨੇ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਕਹਿੰਦੇ ਨੇ ਕਈਆਂ ਦਾ ਪਾਰ ਉਤਾਰਾ ਹੋ ਗਿਆ ਕਿਉਂਕਿ ਉਹਨਾਂ ਨੇ ਉਸ ਰਸਤੇ ਨੂੰ ਜੋ ਗੁਰੂ ਨਾਨਕ ਸਾਹਿਬ ਨੇ ਕਿਹਾ, ਜੋ ਬਾਕੀ ਗੁਰੂਆਂ ਨੇ ਦਰਸਾਇਆ, ਉਹਨਾਂ ਨੇ ਉਸ ਰਸਤੇ ਨੂੰ ਫਾਲੋ ਕੀਤਾ। ਦੁਨੀਆਂ ਜਿਤਨੇ ਅਵਤਾਰ ਪੈਗੰਬਰ ਗੁਰੂ ਪੀਰ ਆਏ ਨੇ ਉਹਨਾਂ ਨੇ ਮਾਰਗ ਦੱਸਿਆ ਹੈ, ਤੇ ਜਿਹੜੇ ਲੋਕ ਉਸ ਮਾਰਗ ਨੂੰ ਇਨ ਬਿਨ ਫਾਲੋ ਕਰ ਗਏ ਨੇ ਉਤਾਰਾ ਹੋ ਗਿਆ, ਤੇ ਜਿਹੜੇ ਉਹਨਾਂ ਨੂੰ ਫਾਲੋ ਨਹੀਂ ਕਰਦੇ ਤੇ ਕਹਿਣਗੇ ਜੀ ਉਹ ਤਰ ਗਏ, ਇਸ ਵਾਸਤੇ ਰੋਜ਼ ਉਹਨਾਂ ਨੂੰ ਮੱਥਾ ਟੇਕ ਸਕਦੇ, ਅਸੀਂ ਵੀ ਤਰ ਜਾਵਾਂਗੇ, ਬਿਲਕੁਲ ਕਹਾਣੀ ਨਹੀਂ ਬਣੇਗੀ। ਉਹਨਾਂ ਦੇ ਰਸਤੇ ਉੱਤੇ ਤੁਰਨਾ ਪਏਗਾ, ਉਹਨਾਂ ਦੇ ਮਾਰਗ ਉੱਤੇ ਤੁਰਨਾ ਪਵੇਗਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਇਹੀ ਨਿਰਣਾ ਜਪਜੀ ਦੇ ਅੰਦਰ ਕੀਤਾ ਹੈ ਤੇ ਇਸ ਮੁਤਾਬਕ ਆਪਣੀ ਜ਼ਿੰਦਗੀ ਨੂੰ ਢਾਲਣ ਦੀ ਅਸਾਂ ਕੋਸ਼ਿਸ਼ ਕਰਨੀ ਹੈ। 4 ਮਹੀਨੇ ਤੁਹਾਡੇ ਦਰਮਿਆਨ ਬੈਠ ਕੇ ਸਤਿਗੁਰੂ ਜੀ ਦੀ ਬਾਣੀ ਦੇ ਅਰਥ, ਇਤਿਹਾਸ ਦੀ ਵਿਆਖਿਆ, ਗੁਰਮਤਿ ਦੇ ਸਿਧਾਂਤਾਂ ਦੀ ਗੱਲ ਕੋਸ਼ਿਸ਼ ਕੀਤੀ ਹੈ ਕਿ ਜਿੰਨੀ ਕੁ ਸੂਝ ਹੈ ਉਸ ਦੇ ਮੁਤਾਬਕ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਜਾ ਸਕੇ। ਦਾਈਆ ਕੋਈ ਨਹੀਂ, ਦਾਵਾ ਹੋ ਹੀ ਨਹੀਂ ਸਕਦਾ ਇਸ ਰਸਤੇ ਉੱਤੇ। ਜੋ ਕਿਹਾ ਗਿਆ ਉਹਦੇ ਚੋਂ ਜੋ ਗ੍ਰਹਿਣ ਕੀ ਕਰ ਸਕੋ ਕਰੋ ਤੇ ਜ਼ਿੰਦਗੀ 'ਚ ਲਿਆਉਣ ਦੀ ਕੋਸ਼ਿਸ਼ ਕਰੋ। ਸਾਰਿਆਂ ਲਈ, ਮੇਰੇ ਲਈ, ਤੁਹਾਡੇ ਲਈ, ਸਭ ਲਈ ਇਹੀ ਰਸਤਾ ਹੈ। ਬਾਕੀ ਇਹ ਹੈ ਕਿ ਜਪਜੀ ਦੇ ਬਾਰੇ ਬਹੁਤ ਕੁਝ ਹੋਰ ਕਿਹਾ ਜਾ ਸਕਦਾ, ਇਹ ਉਹ ਸਮਝ ਲਓ ਕਿ 100 ਵਿੱਚੋਂ 2-3% ਕਹਿਣ ਦੀ ਕੋਸ਼ਿਸ਼ ਕੀਤੀ ਹੈ, ਬਾਕੀ ਪਿਆ ਕੋਈ ਹੋਰ ਕਹੇਗਾ। ਅਨੇਕ ਲੋਕ ਨੇ ਕਹਿਣ ਵਾਲੇ, ਆਪਣਾ ਆਪਣਾ ਢੰਗ ਤਰੀਕਾ, ਜਿੰਨੀ ਕੁ ਸਮਝ ਕਿਸੇ ਨੂੰ ਆਉਂਦੀ ਹੈ ਵਰਣਨ ਕਰਦਾ ਹੈ। ਧੰਨਵਾਦੀ ਹਾਂ ਪ੍ਰਬੰਧ ਸੱਜਣਾਂ ਦਾ, ਸਤਸੰਗੀਆਂ ਦਾ, ਸਾਰੇ ਸੱਜਣਾਂ ਮਿੱਤਰਾਂ ਦਾ ਜਿਨ੍ਹਾਂ ਨੇ ਇਹ 4 ਮਹੀਨੇ ਬੜੇ ਅਦਬ ਸਤਿਕਾਰ ਪਿਆਰ ਨਾਲ ਵਾਤਾਵਰਨ ਕਾਇਮ ਕਰਕੇ ਤੇ ਗੁਰੂ ਦੀ ਗੱਲ ਕਹਿਣ ਲਈ ਸੁਭਾਗ ਅਵਸਰ ਪੈਦਾ ਕੀਤੇ ਨੇ। ਇਸੇ ਤਰ੍ਹਾਂ ਇਹ ਸਤਸੰਗਤ ਬਣੀ ਰਹੇ, ਇਸੇ ਤਰ੍ਹਾਂ ਇਹ ਡਿਸਿਪਲਿਨ, ਇਹ ਵਾਤਾਵਰਨ, ਇਹ ਨਿਯੰਤਰਣ ਜਿਹੜਾ ਹੈ, ਮੈਂ ਜ਼ਿਕਰ ਕਰ ਰਿਹਾ ਸਾਂ ਗਿਆਨੀ ਕਿਸ਼ਨ ਸਿੰਘ ਹੋਣਾ ਨਾਲ, ਜਿਨ੍ਹਾਂ ਨੇ ਕਥਾ ਸ਼ੁਰੂ ਕਰਨੀ ਹੈ, ਕਿ ਭਾਈ ਦੁਨੀਆਂ 'ਚ ਹੋਰ ਥਾਵਾਂ 'ਤੇ ਵੀ ਵਿਚਰੇ ਹਾਂ ਪਰ ਜਿਸ ਢੰਗ ਨਾਲ ਪ੍ਰੋਗਰਾਮ ਦੇ ਡਿਸਿਪਲਿਨ ਨੂੰ ਨਿਭਾਉਣ ਦੀ ਕੋਸ਼ਿਸ਼ ਇੱਥੇ ਹੁੰਦੀ ਹੈ, ਇਸ ਨੂੰ ਹੋਰ ਵੀ ਵਧੀਆ ਬਣਾਉਣ ਦੇ ਸਾਧਨ ਹੋ ਸਕਦੇ ਨੇ। ਕਮੀਆਂ ਤਾਂ ਸਾਰੀਆਂ ਥਾਵਾਂ 'ਤੇ ਹੁੰਦੀਆਂ ਨੇ, ਲੇਕਿਨ ਮੈਂ ਸਮਝਦਾ ਇਹ ਆਪਣੀ ਮਿਸਾਲ ਆਪ ਹੈ ਕਿ ਬਾਕੀ ਵੀ ਲੋਕ ਇੱਥੋਂ ਕੋਈ ਸਿੱਖ ਸਕਣ ਤਾਂ ਬਹੁਤ ਚੰਗਾ ਹੋਏਗਾ, ਕਿਉਂਕਿ ਇਸ ਤਰ੍ਹਾਂ ਨਿਯੰਤਰਣ ਵਿੱਚ ਸਮੇਂ ਦੀ ਪਾਬੰਦੀ ਵਿੱਚ ਗੱਲਬਾਤ ਕਰਨੀ ਅਤੇ ਸਮੇਂ ਦੀ ਪਾਬੰਦੀ ਨੂੰ ਨਿਭਾਉਣ ਦੇ ਯਤਨ ਕਰਨੇ ਬਹੁਤ ਘੱਟ ਥਾਵਾਂ 'ਤੇ ਵੇਖਿਆ, ਬਹੁਤ ਗੜਬੜ ਅਤੇ ਖਿੱਚਤੂ ਹੁੰਦੀ ਹੈ, ਬੜੀ ਬੇਰਸੀ ਹੁੰਦੀ ਹੈ। ਸਤਿਗੁਰੂ ਕਿਰਪਾ ਕਰਨ, ਮੈਂ ਫਿਰ ਸਾਰਿਆਂ ਦਾ ਧੰਨਵਾਦ ਕਰਦਾ ਹਾਂ। 2-4 ਦਿਨ ਹੋਰ ਰੁਕਾਂਗਾ ਅਤੇ ਫਿਰ ਮੈਂ ਸਿੰਗਾਪੁਰ ਜਾਣਾ ਹੈ ਪ੍ਰੋਗਰਾਮ ਬਣਾ ਕੇ। ਅੱਜ ਦਾ ਦਿਨ ਇਹ ਕਥਾ ਦਾ, ਵਿਚਾਰ ਦਾ ਤੁਹਾਡੇ ਨਾਲ ਅੰਤੂ ਸੀ। ਸਤਿਗੁਰੂ ਕਿਰਪਾ ਕਰਨ, ਇਹ ਪਿਆਰ, ਸਤਿਕਾਰ, ਭਾਵ ਇਸੇ ਤਰ੍ਹਾਂ ਬਣਿਆ ਰਹੇ। ਮੈਂ ਫਿਰ ਸਾਰਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਅਤੇ ਇੱਕ ਬੇਨਤੀ ਕਰਦਾ ਹਾਂ ਕਿ ਭੁੱਲਾਂ ਮੇਰੀਆਂ ਸਮਝ ਕੇ ਦਰਗੁਜ਼ਰ ਕਰਨੀਆਂ, ਭੁੱਲਾਂ ਨੂੰ ਨਹੀਂ ਚਿਤਾਰਨਾ। ਕੋਈ ਗੱਲ ਚੰਗੀ ਹੈ ਗੁਰੂ ਕੀ ਗੱਲ ਸਮਝ ਕੇ ਅਤੇ ਉਸ ਨੂੰ ਚਿਤਾਰਨ ਦਾ ਯਤਨ ਕਰਨਾ, ਉਹੀ ਲਾਹੇਵੰਦੀ ਹੋਵੇਗੀ, ਬਾਕੀ ਦੀਆਂ ਗੱਲਾਂ ਫਾਇਦਾ ਨਹੀਂ ਕਰਨਗੀਆਂ। ਇਹਨੇ ਅੱਖਰਾਂ ਨਾਲ ਹੀ ਫਿਰ ਖਿਮਾ ਮੰਗਦਾ ਹੋਇਆ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।